तन्वाहे गुरु साहिब जियो काम क्रोध लोभ झूठ निंदा इनते आप छड़ाव हो एहे पीतर ते इनको डार हो आपन निकट बुलाव हो अपनी बिद आप जनाव हो हर जन मंगल गाव हो बिसर नाही कब हूं ही एते एह बिद मन मह पाव हो गुरपूरा भेट्यो वड भागी जन नानक कतह न थावो वड हंस महला तीजा छंत एक ओवंकार सतगुर प्रसाद अपने पिरकै रंग रती मुइये शोभावंती नारे सच्चे शब्द मिल रही मुइये पिर रावे पाहे प्यारे सच्चे पाहे प्यारी कंत सवारी हर हर शों ने हो रचाया आप गवाया ता पिर पाया गुर कै शब्द समाया सा तन शब्द सुहाई प्रेम कसाई अंतर प्रीत प्यारी नानक सा तन मेल लई पिर आपे साचे शाह सवारी निर्गुण वंतड़िए पिर देख हदूरे राम गुरमुख जिनी रावया मुइये पिर रव रहा पर पूरे राम पिर रव रहा पर पूरे वेख हजूरे जुग जुग एको जाता तन बाली भोली पिर सहज रावै मिलया करम विधाता जिन हर रस चाखिया शब्द सुभाखिया हर सर रही पर पूरे नानक कामन सा पिर भावै शब्द रह खदूरे सुहागणी जाए पुछो मुइये जिन विचों आप गवाया पिर का हुक्म ना पायो मुइये जिन विचों आप ना गवाया जिनी आप गवाया तिनी पिर पाया रंग स्यो रलियां माणे सदा रंग राती सहजे माती अन दिन नाम बखाणे कामन वड भागी अंतर लिव लागी हर का प्रेम सो पाया नानक कामन सहजे राती जिन सच शिंगार बनाया हौं मैं मार मुइये तू चल गुर कै पाए हर वर रावै सदा मुइये निज घर वासा पाए निज घर वासा पाए शब्द बजाए सदा सुहागण नारी पिर रलियाला जोबन बाला आंदिन कंत सवारी हर वर सुहागो मस्तक भागो सच्चा शब्द सुहाए नानक कामन हर रंग राती जा चलै सत गुर भाए हर वर सुहागो मस्तक भागो सच्चे शब्द सुहाए नानक कामन हर रंग राती जा चलै सत गुर भाए ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪ੍ਰਭਾਤ ਵੇਲੇ ਦੇ ਇਸ ਸਜੇ ਹੋਏ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨਾਂ ਦਾ ਪਾਠ ਜੋ ਅੱਜ ਹੁਕਮ ਰੂਪ ਵਿੱਚ ਨੇ ਸਰਵਣ ਕੀਤਾ ਹੈ। ਰਾਗ ਵਡਹੰਸ ਹੈ, ਸ਼ੰਤ ਰੂਪ ਵਿੱਚ ਹਜ਼ੂਰ ਨੇ ਇਹ ਪਵਿੱਤਰ ਬਚਨ ਉਚਾਰਨ ਕੀਤਾ ਔਰ ਇਸ ਬਚਨ ਦੇ ਚਾਰ ਪਦੇ ਨੇ। ਆਓ ਇਹਨਾਂ ਦੇ ਅਖਰੀ ਅਰਥ ਆਪਾਂ ਸਾਰੇ ਗੁਰੂ ਜੀ ਦੀ ਕਿਰਪਾ ਨਾਲ ਕਰ ਸਕੀਏ, ਸੰਖੇਪ ਜੈ ਇਹਦੇ ਤੱਤ ਭਾਵ ਨੂੰ ਵੀ ਵਿਚਾਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਨਰੋਲ ਜੋ ਉਪਦੇਸ਼ ਹੈ ਉਹ ਮਨੁੱਖਾ ਜਨਮ ਦੀ ਸਫਲਤਾ ਤੇ ਕਈ ਜਨਮਾਂ ਦੀ ਵਿਛੁੰਨੀ ਵਿਛੜੀ ਹੋਈ ਇਸ ਆਤਮਾ ਨੂੰ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਏ। ਜੇ ਹੋਰ ਵੀ ਆਪਾਂ ਸੰਖੇਪ ਚ ਇਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਦੇਖਣਾ ਹੋਵੇ ਤੇ ਭਾਵਨਾ ਵਾਲੇ ਵਿਦਵਾਨਾਂ ਨੇ ਚਾਰ ਤੱਤ ਦੀਆਂ ਗੱਲਾਂ ਬਾਣੀ ਵਿੱਚੋਂ ਦੱਸੀਆਂ ਨੇ, ਪਰ ਇਹਦਾ ਭਾਵ ਇਹ ਨਹੀਂ ਵੀ ਆਪਾਂ ਥਾਂ ਪਾ ਲੈਣਾ। ਉਹ ਕਹਿੰਦੇ ਨੇ ਕੋਈ ਇਨਸਾਨ ਜਿਹਨੇ ਬਾਣੀ ਬਾਰੇ ਕੋਈ ਜਾਣਕਾਰੀ ਨਹੀਂ, ਮੰਨ ਲਓ ਅਨ ਮਤ ਵਾਲਾ ਸਾਨੂੰ ਕੋਈ ਮਿਲ ਜਾਂਦਾ, ਮਨ ਮਤ ਵਾਲਾ ਨਹੀਂ ਅਨ ਮਤ ਵਾਲਾ, ਕਿਸੇ ਦਾ ਮਤ ਹੋਰ ਏ, ਕੋਈ ਯੂਸ਼ ਮਿਲ ਸਕਦਾ, ਕੋਈ ਅਸਾਈ ਮਿਲ ਸਕਦਾ, ਕੋਈ ਹੋਰ ਵੀਰ ਕਿਸੇ ਧਰਮ ਨਾਲ ਸੰਬੰਧਿਤ ਮਿਲ ਸਕਦਾ, ਤੇ ਜੇ ਉਹ ਪੁੱਛ ਲਏ ਵੀ ਤੁਸੀਂ ਮੱਥਾ ਟੇਕਦੇ ਹੋ, ਪਰਿਕਰਮਾ ਕਰਦੇ ਹੋ, ਇਹਦੇ ਵਿੱਚ ਹੈ ਕੀ, ਤੇ ਆਪਾਂ ਤਾਂ ਇਹੀ ਸ਼ਬਦ ਕਹਾਂਗੇ ਕਿ ਇਹ ਸਾਡਾ ਰੂਖਾਨੀਅਤ ਦਾ ਗ੍ਰੰਥ ਹੈ, ਇਸ ਨੂੰ ਗੁਰੂ ਦੀ ਪਦਵੀ ਦਿੱਤੀ, ਪਰ ਉਹਨੂੰ ਸਮਝ ਕੋਈ ਨਹੀਂ। ਉਹ ਕਹਿੰਦੇ ਨੇ ਚਾਰ ਗੱਲਾਂ ਸਾਨੂੰ ਪੱਕੀਆਂ ਚੇਤੇ ਰੱਖਣੀਆਂ ਚਾਹੀਦੀਆਂ ਜੇਕਰ ਕੋਈ ਪੁੱਛੇ। ਸਭ ਤੋਂ ਪਹਿਲੀ ਗੱਲ ਕਿ ਜਿਸ ਨੂੰ ਅਸੀਂ ਮੱਥਾ ਟੇਕਣੇ ਪਏ ਹਾਂ, ਇਹ ਇੱਕ ਉਹ ਪਵਿੱਤਰ ਗ੍ਰੰਥ ਹੈ ਕਿ ਜਿਹਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਲਿਖਾਇਆ, ਪ੍ਰਕਾਸ਼ਮਾਨ ਕੀਤਾ ਤੇ ਆਪਣੀ ਹਯਾਤੀ ਵਿੱਚ ਆਪਣੇ ਜੀਵਨ ਵਿੱਚ ਮੱਥਾ ਟੇਕ ਕੇ ਗ੍ਰੰਥ ਨਹੀਂ ਕੇਵਲ ਰਹਿਣ ਦਿੱਤਾ, ਇਸ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਹੈ। ਇਹ ਗੁਰੂ ਹੈ। ਇਹਦੇ ਵਿੱਚ ਚਾਰ ਗੱਲਾਂ ਨੇ। ਸਭ ਤੋਂ ਪਹਿਲਾਂ ਕਿ ਇਸ ਵਿੱਚ ਨਰੋਲ ਸੱਚ ਦੀ ਵਿਆਖਿਆ, ਕਰਤੇ ਪੁਰਖ ਦੀ, ਪਰਮਾਤਮਾ ਦੀ, ਉਹ ਨਾਮ ਰੂਪ ਚ ਹੋਵੇ, ਸ਼ਬਦ ਰੂਪ ਵਿੱਚ ਹੋਵੇ, ਹੁਕਮ ਰੂਪ ਵਿੱਚ ਹੋਵੇ। ਇੱਕ ਇਸ ਵਿੱਚ ਨਰੋਲ ਸੱਚ ਦੀ ਵਿਆਖਿਆ ਤੇ ਦੂਸਰਾ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਉਣ ਦੇ ਵਸੀਲੇ ਦੱਸੇ ਗਏ ਵੀ ਆਪਾਂ ਸੱਚ ਤੱਕ ਕਿਵੇਂ ਪਹੁੰਚ ਸਕਨੇ। ਇਹੀ ਹੈ ਨਾ ਬਾਣੀ ਵਿੱਚ ਉਪਦੇਸ਼, ਸੱਚ ਦੀ ਵਿਆਖਿਆ, ਦੂਜਾ ਸੱਚ ਨੂੰ ਪਾਣ ਦੇ ਵਸੀਲੇ ਜੁਗਤ ਜਾਂ ਰਾਹ ਤੇ ਤੀਸਰਾ ਬਾਣੀ ਵਿਚ ਜਿਨ੍ਹਾਂ ਨੇ ਸੱਚ ਨੂੰ ਪਾਲਿਆ ਉਨ੍ਹਾਂ ਦਾ ਜੀਵਨ ਦੱਸਿਆ ਗਿਆ ਹੈ। ਉਸ ਵਿਚ ਮਹਾਂਪੁਰਖ ਆ ਗਏ, ਭਗਤ ਆ ਗਏ, ਹਰ ਜਨ ਆ ਗਏ, ਬੰਦਗੀ ਵਾਲੇ ਆ ਗਏ, ਗੁਰਸਿੱਖ ਆ ਗਏ। ਤਿੰਨ ਗੱਲਾਂ ਹੋ ਗਈਆਂ, ਸੱਚ ਦੀ ਵਿਆਖਿਆ, ਸੱਚ ਨੂੰ ਪਾਣ ਦਾ ਤਰੀਕਾ, ਜਿਨ੍ਹਾਂ ਨੇ ਸੱਚ ਪਾਇਆ ਉਨ੍ਹਾਂ ਦੀ ਸਿਫਤ, ਉਨ੍ਹਾਂ ਦਾ ਜੀਵਨ ਕੈਸਾ, ਤੇ ਚੌਥਾ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਗੱਲ ਕੀਤੀ ਗਈ ਜਿਨ੍ਹਾਂ ਨੇ ਦੇਹੀ ਤਾਂ ਮਨੁੱਖਾਂ ਦੀ ਲਈ ਪਰ ਸਾਰੀ ਉਮਰ ਕੱਢ ਗਿਆ, ਜਿ ਤੀਕਰਾਂ ਸੱਚ ਦੀ ਸੋਝੀ ਕੋਈ ਨਹੀਂ ਆਈ। ਉਸ ਵਿਚ ਮਨਮੁੱਖ ਨੇ, ਬੇਮੁੱਖ ਨੇ, ਸਾਕਤ ਨੇ, ਰੱਬ ਤੋਂ ਟੁੱਟੇ ਹੋਏ ਨੇ। ਚਾਰ ਗੱਲਾਂ ਇਉਂ ਕਹਿ ਲੋ ਵੀ ਸੰਖੇਪ ਰੂਪ ਵਿਚ ਅਸੀਂ ਕਿਸੇ ਨਾਲ ਸਾਂਝੀਆਂ ਕਰ ਸਕਨੇ ਆ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਹੈ। ਦੇਖੋ ਦੂਸਰੀ ਗੱਲ ਜੋ ਅਰਜ਼ ਅੱਜ ਕਰਨੀ, ਗੁਰੂ ਗ੍ਰੰਥ ਸਾਹਿਬ ਵਿਚ ਸ਼ਾਇਦ ਅੱਗੇ ਬੇਨਤੀ ਕੀਤੀ ਕਿ ਨੇ ਪਿਛਲੇ ਦਿਨੀ, ਜੋ ਵੀ ਆਤਮਕ ਉਪਦੇਸ਼ ਹੈ ਨਾ, ਇਹਨੂੰ ਇੰਨੇ ਸਰਲ ਤਰੀਕੇ ਨਾਲ ਦੱਸਿਆ ਵੀ ਆਮ ਬੰਦੇ ਨੂੰ ਵੀ ਸਮਝ ਪੈ ਜਾਏ, ਜੇ ਕਿਸੇ ਨੇ ਦਿਲੋਂ ਸਮਝਣਾ ਹੋਵੇ ਤਾਂ। ਜਿਵੇਂ ਇੱਕ ਉਦਾਹਰਣ ਮੈਂ ਦੇਣਾ, ਭਗਤ ਨਾਮਦੇਵ ਜੀ ਦਾ ਇੱਕ ਬਚਨ ਹੁੰਦਾ, ਪੁੱਛਿਆ ਕਿ ਪਰਮਾਤਮਾ ਦੇ ਨਾਮ ਦਾ ਵਿਛੋੜਾ ਕਿਸੇ ਸਿਮਰਨ ਵਾਲੇ ਨੂੰ ਪੈ ਜਾਏ ਤੇ ਉਹਦੀ ਤੜਫ ਕੀ ਹੋ ਜਾਈਏ, ਕਿਵੇਂ ਅੰਦਰ ਉਹਦਾ ਵੰਚਲਿਤ ਹੋ ਜਾਂਦਾ, ਕਿਵੇਂ ਉਹਦਾ ਅੰਦਰ ਤੜਫਦਾ। ਤੇ ਦੇਖੋ ਉਹਨਾਂ ਨੇ ਕੋਈ ਦਾਰਸ਼ਨਿਕ ਫਿਲਾਸਫੀ ਦੇ ਗ੍ਰੰਥ ਨਹੀਂ ਖੋਲੇ ਕਿ ਫਲਾਣੇ ਸ਼ਾਸਤਰ ਵਿੱਚੋਂ ਪੜ੍ਹੋ, ਉੱਥੇ ਆਹ ਲਿਖਿਆ ਹੈ, ਆਹ ਬਿਰਤੀ ਹੁੰਦੀ ਹੈ। ਉਹਨਾਂ ਸਿੱਧੀ ਜੀ ਗੱਲ ਕੇ, ਮੈਨੂੰ ਇੰਜ ਲੱਗਦਾ ਕਿ ਜਿਸ ਨੇ ਬੇਨਤੀ ਕਰਕੇ ਪੁੱਛਿਆ ਹੋਣਾ, ਭਗਤ ਨਾਮਦੇਵ ਸਾਹਿਬ ਜੀ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਨਵੀਂ ਗਾਂ ਸੂਈ ਹੈ, ਸੱਜਰ ਗਾਂ ਹੈ। ਵੈਸੇ ਉਹਨਾਂ ਦੇ ਅਸਥਾਨਾਂ ਦੇ ਪਿਛਲੇ ਦਿਨੀ ਦਰਸ਼ਨ ਵੀ ਮੈਂ ਕਰਕੇ ਆਇਆ, ਇੱਕ ਤਾਂ ਜਿੱਥੇ ਪੂਰਾ ਦਿਹਰਾ ਘੁੰਮਿਆ, ਬਾਣੀ ਚ ਤਾਂ ਪੜਿਆ ਸੀ, ਉਹ ਸੱਚਮੁੱਚ ਪੂਰੇ ਦਾ ਪੂਰਾ ਮੰਦਰ ਹੀ ਜੜ ਤੋਂ ਘੁੰਮਿਆ ਹੋਇਆ। ਬਾਕੀ ਜਿਤਨੇ ਉਸ ਨਾਲ ਮੰਦਰ ਨੇ, 12 ਮੰਦਰ ਨੇ ਹਿੰਦੁਸਤਾਨ ਵਿਚ ਜੋਤੀ ਲਿੰਗਮ ਦੇ, 12 ਵਿਚੋਂ 11 ਮੰਦਰਾਂ ਦਾ ਮੂੰਹ ਅੱਜ ਵੀ ਪੂਰਬ ਵਾਲੇ ਪਾਸੇ ਵੇ। ਸਿਰਫ ਇੱਕ ਮੰਦਰ ਹੋਵੇ ਜਿਹੜਾ ਭਗਤ ਨਾਮਦੇਵ ਜੀ ਦੀ ਬੰਦਗੀ ਕਰਕੇ ਘੁੰਮਿਆ, ਉਹਦਾ ਮੂੰਹ ਪੱਛਮ ਵਾਲੇ ਪਾਸੇ ਹੈ। ਪੂਰਬ ਵਾਲੇ ਪਾਸੇ ਜਿਹੜੇ ਮੇਨ ਦਰਵਾਜ਼ੇ ਨੇ ਉਹ ਬੰਦ ਨੇ, ਤੇ ਜੇ ਜਾ ਕੇ ਪੁੱਛੋ ਖੁਦ ਬੋਲ ਕੇ ਕਹਿੰਦੇ ਨੇ ਕਿ ਮੂੰਹ ਤਾਂ ਇਧਰ ਸੀ ਪਰ ਬੰਦਗੀ ਕਰਕੇ ਇਧਰ ਘੁਮਾ ਦਿੱਤਾ ਨਾਮਦੇਵ ਜੀ ਨੇ। ਸਾਹਮਣੇ ਹੁਣ ਅੱਜ ਕੱਲ ਗੁਰਦੁਆਰਾ ਵੀ ਬਣ ਰਿਹਾ ਉਹਨਾਂ ਦੀ ਯਾਦ ਵਿਚ, ਉੱਥੇ ਨੇੜੇ ਉਹਨਾਂ ਦਾ ਜਨਮ ਸਥਾਨ ਹੈ, ਉਹਨੂੰ ਕਹਿੰਦੇ ਨੇ ਨਰਸੀ ਨਾਮਦੇਵ। ਵੈਸੇ ਪਹਿਲਾਂ ਉਸ ਪਿੰਡ ਦਾ ਨਾਮ ਸੀ ਨਰਸੀ ਬਾਹਮਣੀ, ਅੱਜ ਕੱਲ ਉਹਦਾ ਨਾਮ ਹੈ ਨਰਸੀ ਨਾਮਦੇਵ। ਬਿਲਕੁਲ ਮੇਰਾ ਖਿਆਲ ਹੈ ਵੱਧ ਤੋਂ ਵੱਧ 100 ਕੇ ਗਜ ਹੋਣੀ ਹੈ ਥਾਂ ਜਿੱਥੇ ਭਗਤ ਜੀ ਦਾ ਜਨਮ ਸਥਾਨ ਹੈ। ਥੱਲੇ ਜਾਣਾ ਪੈਂਦਾ ਭੋਰੇ ਚ, ਉਹਦੇ ਨੇੜੇ ਇੱਕ ਮੰਦਰ ਹੈ ਪਿੰਡ ਤੋਂ ਬਾਹਰ, ਬਾਹਰ ਕੋਈ ਜ਼ਿਆਦਾ ਵਸੋਂ ਨਹੀਂ, ਕਿ ਜਿੱਥੇ ਭਗਤ ਨਾਮਦੇਵ ਜੀ ਭਗਤੀ ਕਰਦੇ ਸੀ ਇਕਾਂਤ ਵਿਚ। ਅੱਜ ਤੋਂ 25 ਸਾਲ ਪਹਿਲਾਂ ਉੱਥੇ ਲੋਕ ਆਮ ਤੌਰ ਤੇ ਆਉਂਦੇ ਸਨ ਤੇ ਸਜਦਾ ਕਰਨਾ ਜਿਨ੍ਹਾਂ ਦੀ ਅਕੀਦਤ ਸੀ। ਇੱਕ ਦਿਨ ਕੀ ਹੋਇਆ ਕਿ ਕਿਸੇ ਭਾਵਨਾ ਵਾਲੇ ਨੂੰ ਭਗਤ ਜੀ ਨੇ ਸੁਪਨੇ ਚ ਝਲਕਾਰਾ ਦਿੱਤਾ। ਉਹਨਾਂ ਕਿਹਾ ਤੁਸੀਂ ਆਉਂਦੇ ਹੋ ਮੇਰੇ ਸਥਾਨ ਤੇ, ਵੀਣਾ ਪਕੜ ਕੇ ਤੁਸੀਂ 2 ਘੰਟੇ 4 ਘੰਟੇ ਵਜਾ ਕੇ ਕੀਰਤਨ ਕਰਕੇ ਚਲੇ ਜਾਂਦੇ ਹੋ, ਮੈਂ ਤਾਂ ਆਪਣੇ ਸੀਨੇ ਤੋਂ ਇੱਕ ਤਾਰਾ ਦੂਰ ਹੀ ਨਹੀਂ ਕੀਤਾ, ਮੈਂ ਤਾਂ ਦਿਨ ਰਾਤ ਇਹਦੇ ਨਾਲ ਭਗਤੀ ਕੀਤੀ। 25 ਸਾਲ ਤਕਰੀਬਨ ਹੋ ਚੁੱਕੇ ਨੇ ਕਿ 72 ਪਿੰਡਾਂ ਦੇ ਲੋਕ ਬਿਨਾਂ ਨਾਗਾ ਪਾਏ 24 ਘੰਟੇ ਨਿਰੰਤਰ ਉੱਥੇ ਵਾਰੀ ਵਾਰੀ ਘੰਟਾ ਘੰਟਾ ਖਲੋਂਦੇ ਨੇ, ਪਿੰਡਾਂ ਚ ਆਉਂਦੇ ਨੇ ਤੇ ਵੀਣਾ ਪਕੜ ਕੇ ਨਾਲ ਉਹ ਬੰਦਗੀ ਕਰਦੇ ਨੇ। ਅੱਜ ਤੱਕ ਉਹ ਭਜਨ ਬੰਦਗੀ ਕਰ ਰਹੇ ਨੇ। ਫਿਰ ਤੁਸੀਂ ਦੇਖੋਗੇ ਜਦੋਂ ਤਖ਼ਤ ਸਾਹਿਬ ਦੀ ਸੇਵਾ ਹੁੰਦੀ ਹੈ ਨਾ ਹਜ਼ੂਰ ਸਾਹਿਬ, ਤੇ ਜਿਹੜੇ ਭਗਤ ਨਾਮਦੇਵ ਜੀ ਨੂੰ ਮੰਨਣ ਵਾਲੇ ਨੇ ਉਹ ਬੱਚੇ, ਬੀਬੀਆਂ ਤੇ ਬਜ਼ੁਰਗ ਜਾਂਦੇ ਨੇ, ਜਦੋਂ ਕੀਰਤਨ ਕਰਦੇ ਨੇ ਖੜਤਾਲਾਂ ਨਾਲ, ਅਸਲੀਅਤ ਇਹ ਜੇ ਕਿ ਬੰਦਾ ਵਹਿ ਤੁਰਦਾ ਤੇ ਭਗਤ ਜੀ ਦਾ ਸ਼ਬਦ ਜਦੋਂ ਉਸੇ ਬੋਲੀ ਚ ਪੜ੍ਹਦੇ ਨੇ ਜਿੰਨਾ ਸ਼ੁੱਧ ਉਹ ਕੀਰਤਨ ਕਰ ਜਾਂਦੇ ਨੇ ਬੋਲਦਿਆਂ, ਕਿਉਂਕਿ ਉਹਨਾਂ ਦੀ ਜ਼ਬਾਨ ਹੈ, ਉਹਨਾਂ ਦੀ ਬੋਲੀ ਹੈ। ਇੱਕ ਘਟਨਾ ਹੋਰ, ਭਾਵੇਂ ਮੈਂ ਥੋੜਾ ਜਿਹਾ ਅੱਜ ਵਿੱਚੋਂ ਨਿਕਲ ਗਿਆ ਪਹਿਲਾਂ ਹੀ, ਉਸੇ ਮੰਦਰ ਦੇ ਨਾਲ ਨਿਕਲਦੀ ਇੱਕ ਨਦੀ, 72 ਪਿੰਡ ਵਾਰੀ ਵਾਰੀ ਆਉਂਦੇ ਨੇ, ਇੱਕ ਬੰਦੇ ਦੀ ਡਿਊਟੀ ਲੱਗੀ ਜਾਂਦੀ 24 ਘੰਟੇ ਕਈ ਸਾਲ ਹੋ ਗਏ ਨੇ ਬਿਨਾਂ ਨਾਗਾ। ਅੱਛਾ, ਉਹ 72 ਪਿੰਡਾਂ ਵਿੱਚੋਂ ਕੋਈ ਚਲਾਣਾ ਕਰ ਜਾਂਦਾ ਨਾ, ਤੇ ਉਹਦੀਆਂ ਅਸਥੀਆਂ ਕੁਝ ਕੁ ਮੀਟਰ ਥਾਂ ਹੈ ਮੰਦਰ ਦੇ ਨਾਲ, ਜੇ ਸੁੱਕੀ ਹੋਵੇ ਨਦੀ ਤੇ ਰੇਤ ਵਿੱਚ ਦੱਬ ਜਾਂਦੇ ਨੇ, ਜੇ ਪਾਣੀ ਹੋਵੇ ਤੇ ਪਾਣੀ ਚ ਪ੍ਰਵਾਹਿਤ ਕਰ ਦਿੰਦੇ ਨੇ। ਪਰ ਇੱਕ ਹੈਰਾਨਗੀ ਦੀ ਗੱਲ ਕਿ ਖੁਦ ਅੱਖਾਂ ਨਾਲ ਦੇਖਣ ਤੋਂ ਬਾਅਦ ਮੈਂ ਕਹਿ ਰਿਹਾ, ਸਾਰੇ ਕਹਿੰਦੇ ਸਨ ਕਿ ਅੱਜ ਅਸਥੀਆਂ ਸਵੇਰੇ ਰੇਤ ਵਿੱਚ ਦੱਬੀਆਂ ਨੇ ਤੇ ਦੂਜੇ ਦਿਨ ਆ ਕੇ ਦੇਖੋ ਅਸਥੀ ਖੁੰਦੀ ਨੇ। ਪਾਣੀ ਵਿੱਚ ਪਾਉਂਦੇ ਆ ਤੇ ਪਾਣੀ ਵਿੱਚ ਨੂੰ, ਇਹ ਵਾਹਿਗੁਰੂ ਦੀ ਖੇਡ, ਪਰਮਾਤਮਾ ਦੀ ਖੇਡ, ਪਰਮਾਤਮਾ ਜਾਣੇ ਭਗਤੀ ਵਾਲੇ ਦੇ। ਕਿਉਂਕਿ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਨੇ ਆ, ਪੜ੍ਹਿਆ ਲਿਖਿਆ ਸਮਾਜ ਕਹਿੰਦਾ ਅਨਪੜ੍ਹਤਾ, ਰੂੜੀਵਾਦੀ, ਪਿਛੋਕੜ, ਪਰ ਨਹੀਂ ਗੁਰਮੁਖੋ, ਭਗਤੀ ਵਾਲੇ ਦੀ ਹਰ ਗੱਲ ਹੀ ਅਸਚਰਜ ਹੁੰਦੀ ਹੈ। ਆਪਾਂ ਪੜ੍ਹਦੇ ਆ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਹੁਣ ਅਚਰਜ ਦੇ ਅਰਥ ਕੀ ਨੇ? ਇੱਕ ਤਾਂ ਪਰਮਾਤਮਾ ਅਚਰਜ ਖੇਡ ਵਰਤਾਂਦਾ, ਖਿਨਮੈ ਅਵਰ ਖਿਨਮੈ ਅਵਰਾ ਅਚਰਜ ਚਲਤ ਤੁਮਾਰੇ। ਪਰਮਾਤਮਾ ਦੇ ਕੌਤਕ ਵੀ ਅਸਚਰਜ ਨੇ ਤੇ ਜਿਹੜਾ ਬੰਦਗੀ ਕਰਨ ਵਾਲਾ ਕੌਤਕ ਉਹਦੇ ਵੀ ਅਸਚਰਜ ਨੇ। ਨਾ ਉਹਦਾ ਥਾਂ ਕਿਸੇ ਪਾਇਆ ਤੇ ਨਾ ਉਹਦਾ ਪਾਇਆ, ਰੱਬ ਦਾ ਵੀ ਥਾਂ ਕਿਸੇ ਨੀ ਪਾਇਆ। ਨਾ ਤੂੰ ਆਵੈ ਵਸ ਵੇਦ ਪੜਾਵਣੇ, ਤੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਿ ਤੇ ਦੋਨਾਂ ਅੰਤ ਪਾ ਲੇ। ਪਰ ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਬੜਾ ਸਰਲ ਤਰੀਕਾ, ਕਿਉਂਕਿ ਅੱਜ ਦੇ ਸ਼ਬਦ ਦੀ ਭੂਮਿਕਾ ਬਣਾਉਣ ਲਈ ਉਹਨਾਂ ਨੂੰ ਪੁੱਛਿਆ ਵੀ ਨਾਮਦੇਵ ਜੀ, ਨਾਮ ਦਾ ਵਿਛੋੜਾ ਕੀ ਹੈ? ਬੰਦਗੀ ਵਾਲੇ ਦਾ ਅੰਦਰ ਕਿੰਨਾ ਤੜਫਦਾ ਤੇ ਅਸਲੀਅਤ ਇਹ ਜਿਵੇਂ ਜਦੋਂ ਸਿਮਰਨ ਕਰਦੇ ਹਾਂ ਤੋਟਾ ਹੁੰਦਾ, ਮੇਰਾ ਖਿਆਲ ਹੈ ਬੰਦਗੀ ਵਾਲੇ ਲਈ ਤੂਫਾਨ ਉੱਠ ਜਾਂਦਾ ਅੰਦਰ। ਬੜਾ ਮੁਸ਼ਕਲ ਹੈ ਉਹਦੇ ਲਈ ਘਰ ਚ ਰਹਿਣਾ, ਜੀਣਾ, ਖਾਣਾ ਪੀਣਾ, ਕਿਚ ਕਿਚ ਨਾ ਚਾਹੀ ਵਾਲੀ ਬਿਰਤੀ। ਉਹਨਾਂ ਨੇ ਉਦਾਹਰਨ ਕੀ ਦਿੱਤੀ, ਸੱਜਰ ਗਾਂ ਸੂਈ ਸੀ, ਕਿੰਨਾ ਸਰਲ ਤਰੀਕਾ। ਉਸ ਗਾਂ ਦਾ ਬਛੜਾ ਵੱਛਾ ਮਾਲਕ ਨੇ ਗਲ ਚ ਰੱਸਾ ਪਾ ਕੇ ਉਹਨੂੰ ਖਿੱਚ ਕੇ ਗਾਂ ਤੋਂ ਪਰਾਂ ਕਰ ਦਿੱਤਾ, ਅੱਖਾਂ ਤੋਂ ਓਹਲੇ ਕਰ ਦਿੱਤਾ, ਤੇ ਗਾਂ ਕਿੱਲੇ ਉੱਤੇ ਚੱਕਰ ਲਾਣ ਲੱਗੀ। ਉਹਨੇ ਪੱਠੇ ਪਾਏ, ਗਾਂ ਪੱਠੇ ਨਾ ਖਾਏ, ਦਾਣਾ ਨਾ ਖਾਏ, ਤੇ ਵਾਰ ਵਾਰ ਉਹ ਇੱਕ ਤਾਂ ਆਵਾਜ਼ਾਂ ਦੇ ਤੇ ਦੂਸਰਾ ਕਿੱਲੇ ਦੇ ਉੱਪਰ ਖੌਰੂ ਪਾਈ ਜਾਏ। ਭਗਤ ਜੀ ਨੇ ਕਿਹਾ, ਦੇਖ ਭਾਈ, ਤੂੰ ਪੁੱਛਦਾ ਸੈ ਨਾਮ ਦਾ ਵਿਛੋੜਾ ਕੀ ਏ? ਜਿਵੇਂ ਗਾਂ ਦਾ ਵੱਛਾ ਗਾਂ ਤੋਂ ਦੂਰ ਕਰਦੀ ਏ, ਉਹ ਨੀ ਟੇਕੀ ਬੈਠਦੀ, ਤੇ ਜਿਹਦੇ ਅੰਦਰੋਂ ਰੱਬ ਭੁੱਲਣਾ ਸ਼ੁਰੂ ਹੋ ਜਾਂਦਾ, ਟਿਕਾ ਉਹਨੂੰ ਵੀ ਨਹੀਂ ਆਉਂਦਾ। ਕਿੰਨੀ ਸਰਲ ਉਦਾਹਰਨ ਨੇ। ਅਸੀਂ ਪੜ੍ਹਨੇ ਆ ਨਾ ਹਜ਼ੂਰ ਦੀ ਬਾਣੀ ਵਿੱਚੋਂ, ਮੋਹੇ ਲਾਗਤੀ ਤਾਲਾ ਬੇਲੀ, ਤਾਲਾ ਬੇਲੀ ਤਿਲ ਮਿਲਾਹਟ ਟਿਕਣਾ ਨਾ, ਮੋਹੇ ਲਾਗਤੀ ਤਾਲਾ ਬੇਲੀ, ਕਿਵੇਂ ਬਛੜੇ ਬਿਨ ਗਾਏ ਅਕੇਲੀ, ਜਿਵੇਂ ਵੱਛੇ ਤੋਂ ਬਿਨਾ ਗਾਂ ਇਕੱਲੀ ਤੜਫਦੀ ਹੈ। ਤੇ ਬੜਾ ਹੀ ਸਰਲ ਉਦਾਹਰਨ ਨੇ, ਇਹਦੇ ਵਿੱਚ ਕੋਈ ਦਾਰਸ਼ਨਿਕ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਬਛੜੇ ਬਿਨ ਗਾਏ ਅਕੇਲੀ, ਤੇ ਜਦੋਂ ਉਹਨਾਂ ਨੂੰ ਪੁੱਛਿਆ ਫਿਰ ਨਾਮ ਦਾ ਰਸ ਕੀ ਹੈ, ਕੀ ਸਵਾਦ ਹੈ, ਤੇ ਸ਼ਾਮ ਨੂੰ ਉਸੀ ਵੱਛੇ ਨੂੰ ਗਾਂ ਦੇ ਥਣਾਂ ਕੋਲ ਲਿਆਂਦਾ, ਉਹ ਮਾਂ ਦਾ ਦੁੱਧ ਚੁੰਘਣ ਲੱਗਾ। ਜਦੋਂ ਦੁੱਧ ਚੁੰਘਦਾ, ਕਦੀ ਉਹਦੇ ਮੂੰਹ ਵੱਲ ਦੇਖੋ ਤੁਸੀਂ, ਉਹ ਰਸ ਲੈ ਕੇ ਘੁੱਟ ਕੇ ਦੁੱਧ ਚੁੰਘ ਰਿਹਾ। ਕਹਿਣ ਲੱਗੇ, ਬਸ ਆਹ ਸਵਾਦ ਹੀ ਇਸ ਪਸ਼ੂ ਨੂੰ, ਬੱਚੇ ਨੂੰ ਸਭ ਕੁਝ ਭੁੱਲ ਗਿਆ, ਸਿਰਫ ਉਹਨੂੰ ਇੱਕੋ ਚੇਤੇ ਵੇ ਮਾਂ ਦਾ ਦੁੱਧ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖਤਾ ਮਾਖਣ ਗੁਟਲਾ, ਆ ਹੀ ਵਸਲ ਤੇ ਆ ਹੀ ਵਿਛੋੜਾ। ਉਦਾਹਰਨ ਬੜੀ ਸਰਲ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਆਪ ਤਾਂ ਬਹੁਤ ਜਾਣਕਾਰ ਵੀਰ ਬੈਠੇ ਹੋ ਕਿ ਬਾਣੀ ਵਿੱਚ ਸਾਡੇ ਰਿਸ਼ਤੇ ਵੀ ਕਾਇਮ ਕੀਤੇ ਗਏ। ਕਿਸੇ ਦਿਨ ਸਬੱਬ ਬਣਿਆ, ਕਿਹੜੇ ਕਿਹੜੇ ਰਿਸ਼ਤੇ ਕਾਇਮ ਕੀਤੇ ਗਏ? ਜੇ ਪੁੱਤਰ ਤੇ ਪਿਤਾ ਦਾ ਪਿਆਰ ਏ, ਬਾਣੀ ਵਿੱਚ ਪਰਮਾਤਮਾ ਨੂੰ ਪਿਤਾ ਕਿਹਾ, ਆਪਣੇ ਆਪ ਨੂੰ ਪੁੱਤਰ ਕਿਹਾ। ਜੇ ਇਸ ਦੁਨੀਆਂ ਵਿੱਚ ਪਤੀ ਤੇ ਪਤਨੀ ਦਾ ਪਿਆਰ ਹੈ, ਤੇ ਬਾਣੀ ਵਿੱਚ ਪਰਮਾਤਮਾ ਨੂੰ ਕੰਤ ਕਿਹਾ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਜੇ ਇੱਥੇ ਮਿੱਤਰ ਦੀ ਬੜੀ ਵੱਡੀ ਅਹਿਮੀਅਤ ਹੈ ਸੱਜਣ ਦੀ, ਤੇ ਬਾਣੀ ਵਿੱਚ ਪਰਮਾਤਮਾ ਨੂੰ ਇਹ ਵੀ ਕਿਹਾ ਕਿ ਸੁਣ ਯਾਰ ਹਮਾਰੇ ਸੱਜਣ, ਇਹ ਵੀ ਸ਼ਬਦ ਵਰਤੇ। ਜੇ ਦੇਖਿਆ ਵੀ ਇੱਕ ਨੌਕਰ ਨੌਕਰੀ ਕਰਦਾ, ਤੇ ਮਾਲਕ ਉਹਦੇ ਲਈ ਪ੍ਰਬੰਧ ਕਰਦਾ ਉਹਦਾ ਸਾਰਾ। ਤੇ ਫਿਰ ਇਹ ਵੀ ਸ਼ਬਦ ਕਹਿ ਦਿੱਤਾ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਅਸੀਂ ਨੌਕਰ ਹਾਂ ਉਹਦੇ। ਜੇ ਦੇਖਿਆ ਕਿ ਗੁਲਾਮ ਬੰਦੇ ਜਿਹੜੇ ਖਰੀਦੇ ਨੇ, ਮਾਲਕ ਉਹਨਾਂ ਦੀ ਬੜੀ ਸੰਭਾਲ ਕਰਦਾ। ਤੇ ਹਜ਼ੂਰ ਨੇ ਕਿਹਾ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਇਹ ਰਿਸ਼ਤੇ ਜਿਹੜੇ ਨੇ ਅੰਦਰ ਦੇ ਖਿੱਚ ਪਾਉਣ ਵਾਲੇ ਨੇ। ਗੁਰੂ ਜੀ ਨੇ ਕਿਹਾ, ਜਿਹੜੇ ਬਾਹਰ ਦੇ ਰਿਸ਼ਤੇ ਨੇ ਨਾ, ਇਹ ਰਿਸ਼ਤਾ ਤੂੰ ਗੁਰੂ ਨਾਲ ਬਣਾ ਲੈ, ਪਰਮਾਤਮਾ ਨਾਲ ਬਣਾ ਲੈ, ਵਾਹਿਗੁਰੂ ਨਾਲ ਬਣਾ। ਅੱਜ ਹਜ਼ੂਰ ਨੇ ਜਿਹੜਾ ਬਚਨ ਕਿਹਾ, ਇਹਦੇ ਵਿੱਚ ਇੱਕ ਸੁਹਾਗਣ ਜਿਹੜੀ ਆਪਣੇ ਪਤੀ ਦੇ ਪਿਆਰ ਵਿੱਚ ਰੰਗੀ ਹੈ, ਤੇ ਉਸ ਅਵਸਥਾ ਨੂੰ ਸ਼ਹਿ ਕੀ ਸਾਰ ਸੁਹਾਗਣ ਜਾਣੈ, ਕੇਵਲ ਉਹ ਸੁਹਾਗਣ ਜਾਣਦੀ। ਹਜ਼ੂਰ ਨੇ ਕਿਹਾ ਕਿ ਪਤੀ ਦਾ ਵਸਲ ਹੋਇਆ, ਉਹਨੇ ਤਨ ਦੇ ਉੱਪਰ ਕੀਮਤੀ ਬਸਤਰ ਪਾਏ ਨੇ, ਪਤੀ ਦਾ ਮਿਲਾਪ ਹੋਇਆ ਤੇ ਉਹਨੇ ਆਪਣੇ ਤਨ ਤੇ ਸ਼ਿੰਗਾਰ ਕੀਤਾ, ਤੇ ਸ਼ਿੰਗਾਰ ਦਾ ਵੀ ਲਾਭ ਤਾਂ ਹੈ ਜੇ ਸੁਹਾਗਣ ਹੈ, ਕੰਤ ਵਾਲੀ ਹੈ। ਤਾਂ ਹੀ ਗੁਰੂ ਜੀ ਨੇ ਕਿਹਾ, ਕਾਮਨ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਸ਼ਿੰਗਾਰ ਤਾਂ ਕਰ ਲਿਆ, ਤੇਰਾ ਮਾਲਕ ਕੌਣ ਏ? ਕਦੀ ਆਪਣੇ ਸਾਈ ਨਾਲ ਸਾਂਝ ਪਾਈ, ਦਾ ਮਤਲਬ ਇਹ ਸੀ ਕਿ ਤੂੰ ਧਰਮ ਦੇ ਕਰਮ ਕਾਂਡ ਤਾਂ ਕਰੀ ਜਾ ਰਿਹਾ, ਤੇ ਜਿਹਦੀ ਖਾਤਰ ਕਰਨਾ ਪਿਆ, ਕਦੀ ਵਾਹਿਗੁਰੂ ਨਾਲ ਤੇਰੀ ਗੱਲ ਵੀ ਹੋਈ? ਕਦੀ ਉਹਦੇ ਨਾਲ ਤੇਰੀ ਸਾਂਝ ਪਈ? ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵੀ ਏਵੇਂ ਬਿਰਥਾ ਜਾਏ, ਕਿਤੇ ਸ਼ਿੰਗਾਰ ਵਿਅਰਥ ਨਾ ਚਲਾ ਜਾਏ। ਅੱਜ ਹਜ਼ੂਰ ਗੁਰੂ ਅਮਰਦਾਸ ਜੀ ਨੇ ਦੋ ਬਚਨ ਕਹੇ ਨੇ, ਇਹਦੇ ਸਾਰੇ ਸ਼ਬਦ ਵਿੱਚ। ਇੱਕ ਤਾਂ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੱਤੇ ਹੋਏ ਗੁਰਮੁਖ ਨੇ, ਉਹਨਾਂ ਨੂੰ ਸੁਹਾਗਣ ਨਾਲ ਤੁਲਨਾ ਦਿੱਤੀ। ਬਚਨ ਹੈ ਕਿਉਂਕਿ ਸ਼ਬਦ ਲੰਬੇਰਾ ਹੈ, ਸ਼ੰਤ ਰੂਪ ਹੈ, ਤੇ ਅਖਰੀ ਅਰਥ ਕਰਨੇ ਅਤਿ ਜ਼ਰੂਰੀ ਨੇ। ਸ਼ਬਦ ਹੈ ਕਿ ਵਡਹੰਸ ਮਹੱਲਾ ਤੀਜਾ, ਰਾਗ ਹੈ ਵਡਹੰਸ, ਤੀਸਰੇ ਗੁਰਦੇਵ ਜੀ ਨੇ ਉਚਾਰਨ ਕੀਤਾ, ਤੇ ਸ਼ੰਤ ਰੂਪ ਵਿੱਚ ਇਹ ਸ਼ਬਦ ਹੈ। ਕਿਉਂਕਿ ਬਾਣੀ ਦੀ ਤਰਤੀਬ ਇਹੀ ਹੈ ਨਾ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਉਹ ਚੌਪ ਦੇ ਰੂਪ ਚ ਹੋਣ, ਫਿਰ ਗੁਰੂ ਅਮਰਦਾਸ ਜੀ ਦੇ ਸ਼ਬਦ, ਗੁਰੂ ਰਾਮਦਾਸ ਜੀ ਦੇ ਸ਼ਬਦ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਨੇ ਜਿਹੜੇ ਵਾਰਾਂ ਨਾਲ ਆਉਂਦੇ ਨੇ, ਗੁਰੂ ਅਰਜੁਨ ਦੇਵ ਜੀ ਦੇ ਸ਼ਬਦ। ਉਸ ਤੋਂ ਬਾਅਦ ਜੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਰਾਗ ਵਿੱਚ ਹੋਵੇ ਉਹਦੇ ਸ਼ਬਦ, ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਤੇ ਅਸ਼ਟਪਦੀਆਂ ਤੋਂ ਬਾਅਦ ਤਰਤੀਬ ਅਨੁਸਾਰ ਫਿਰ ਸ਼ੰਤ ਆਉਂਦੇ ਨੇ, ਸ਼ੰਤਾਂ ਤੋਂ ਬਾਅਦ ਵਾਰਾਂ ਹੁੰਦੀਆਂ ਨੇ, ਤੇ ਵਾਰ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਆਉਂਦੀ ਜੋ ਸਰਾਗ ਚ ਹੋਵੇ। ਹਜ਼ੂਰ ਨੇ ਸ਼ੰਤ ਉਚਾਰਨ ਕੀਤਾ, ਇੱਕ ਓਵੰਕਾਰ ਪਰਿਪੂਰਨ ਪਰਮਾਤਮਾ ਇੱਕ ਅਦੁੱਤੀ, ਉਸ ਵਰਗਾ ਕੋਈ ਹੋਰ ਨਹੀਂ। ਸਤਿਗੁਰ ਪ੍ਰਸਾਦ ਸਮਰੱਥ, ਸਤਿਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ, ਉਹਦੀ ਬਖਸ਼ਿਸ਼ ਨਾਲ ਮਿਲਦਾ। ਸ਼ਬਦ ਪ੍ਰਾਰੰਭ ਹੋਇਆ, ਆਪਣੇ ਆਪਣੇ ਪਿਰਕੈ ਰੰਗ ਰੱਤੀ ਮੂਈਏ। ਇੱਥੇ ਮੂਈਏ ਜਿਹੜਾ ਸ਼ਬਦ ਆਇਆ, ਇਹ ਸਾਡੇ ਪੰਜਾਬੀ ਕਲਚਰ ਦਾ ਬਹੁਤ ਪਿਆਰਾ ਸ਼ਬਦ ਹੈ। ਆਮ ਤੌਰ ਤੇ ਛੋਟੀ ਬੱਚੀ ਨੂੰ ਆਪਾਂ ਪਿੰਡਾਂ ਚ ਧੀ ਨੂੰ ਪੋਤੀ ਨੂੰ ਸ਼ਬਦ ਵਰਤਦੇ ਸਾਂ ਮਰ ਜਾਣੀਏ। ਹਾਲਾਂ ਮਰ ਜਾਣੀਏ ਸ਼ਬਦ ਜਿਹੜਾ ਸੀ ਨਾ, ਉਸ ਸ਼ਬਦ ਵਿੱਚ ਇਹ ਨਹੀਂ ਸੀ ਬਿਰਤੀ ਹੁੰਦੀ ਕਿ ਤੂੰ ਮਰ ਜਾਏ। ਮਰ ਜਾਣੀਏ ਜਿਹੜਾ ਸ਼ਬਦ ਸੀ ਉਹ ਬੜਾ ਪਿਆਰ ਵਾਲਾ ਸੀ। ਜਿਹੜਾ ਮੂਈਏ ਸ਼ਬਦ ਵੀ ਹੈ ਨਾ, ਇਹ ਪਿਆਰ ਵਾਲਾ ਹੈ ਕਿ ਮਰ ਜਾਣੀਏ ਮੂਈਏ। ਅਸਲ ਚ ਇਹ ਅੱਤ ਦਾ ਪਿਆਰਾ ਸ਼ਬਦ ਹੈ ਜਿਹੜਾ ਵਰਤਿਆ ਜਾਂਦਾ। ਹਜ਼ੂਰ ਨੇ ਕਿਹਾ, ਆਪਣੇ ਪਿਰਕੈ ਰੰਗ ਰੱਤੀ ਮੂਈਏ, ਹੇ ਸ਼ੋਭਾਵੰਤੀ ਇਸਤਰੀ, ਚੰਗੇ ਭਾਗਾਂ ਵਾਲੀਏ, ਆਪਣੇ ਪਿਆਰੇ ਵਾਹਿਗੁਰੂ ਜੀ ਦੇ ਰੰਗ ਵਿੱਚ ਤੂੰ ਰੱਤੀ ਹੋਈ ਹੈ। ਆਪਾਂ ਭਾਵ ਅਰਥ ਲੈ ਲੈਣੇ ਸਾਰੇ, ਆਪਣੇ ਪਰਮਾਤਮਾ ਦੇ ਰੰਗ ਵਿੱਚ ਰੱਤੀ ਏ। ਸ਼ੋਭਾਵੰਤੀ ਨਾਰੇ, ਕਿੰਨੀ ਸ਼ੋਭਾ ਵਾਲੀ ਹੈ, ਤੇ ਉਹ ਵਾਕਈ ਸ਼ੋਭਾ ਵਾਲੇ ਨੇ ਕਿ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਰੰਗ ਵੀ ਜਿਹੜੇ ਰੱਤੇ ਨੇ। ਤਾਂ ਹੀ ਗੁਰੂ ਜੀ ਨੇ ਕਿਹਾ, ਨਾਨਕ ਸੁਹਾਗਣ ਕਾ ਕਿਆ ਚਿੰਨ ਹੈ, ਅੰਦਰ ਸੱਚ ਮੁਖ ਉਜਲਾ ਖਸਮੈ ਮਾਏ ਸਮਾਏ। ਆਪਣੇ ਪਿਰਕੈ ਰੰਗ ਰੱਤੀ ਮੂਈਏ, ਸ਼ੋਭਾਵੰਤੀ ਨਾਰੇ, ਸੱਚੇ ਸ਼ਬਦ ਮਿਲ ਰਹੀ ਮੂਈਏ। ਉਹ ਭਾਗਾਂ ਵਾਲੀ ਸੱਚੇ ਸ਼ਬਦ ਰਾਹੀ, ਸੱਚਾ ਸ਼ਬਦ ਸਿਮਰਨ, ਸੱਚਾ ਸ਼ਬਦ ਉਹਦਾ ਨਾਮ, ਉਸ ਸੱਚੇ ਸ਼ਬਦ ਦੀ ਬਦੌਲਤ ਉਹਦੀ ਕਿਰਪਾ ਨਾਲ ਉਸ ਪਰਮਾਤਮਾ ਵਿਚ ਮਿਲ ਰਹੀ ਹੈ। ਫਿਰ ਰਾਵੇ ਭਾਏ ਪਿਆਰੇ, ਰਾਵੇ ਦਾ ਅਰਥ ਹੈ ਮੰਨਣਾ, ਵਸਲ ਹਾਸਲ ਹੋਣਾ। ਕਹਿੰਦੇ ਨੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਉਹ ਪਰਿਪੂਰਨ ਪਰਮਾਤਮਾ ਨੂੰ ਜੀਵ ਇਸਤਰੀਆਂ ਮਾਣ ਰਹੀਆਂ ਨੇ, ਉਹਨਾਂ ਦਾ ਵਸਲ ਪਰਮਾਤਮਾ ਦਾ ਹਾਸਲ ਕਰ ਲੇ। ਸੱਚੇ ਭਾਏ ਪਿਆਰੀ, ਉਹ ਇਸਤਰੀ ਜਾਂ ਉਹ ਜਗਿਆਸੂ ਸ਼ਬਦ ਸੀ ਨਾ, ਇਹਦੇ ਪੁਲਿੰਗ ਰੂਪ ਚ ਅਰਥ ਕਰ ਲਈ ਕਿ ਜਿਹੜੇ ਗੁਰਮੁਖ, ਜਿਹੜੇ ਬੰਦਗੀ ਕਰਨ ਵਾਲੇ ਪਰਮਾਤਮਾ ਨੂੰ ਭਾ ਗਏ, ਕੰਤ ਸਵਾਰੀ ਮੇਰੇ ਵਾਹਿਗੁਰੂ ਖਸਮ ਨੇ ਉਹਨਾਂ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ, ਉਹਨਾਂ ਦਾ ਜੀਵਨ ਅੱਤ ਦਾ ਸੋਹਣਾ, ਹਰ ਹਰ ਸਿਉਂ ਨਿਹੋ ਰਚਾਇਆ। ਉਹਨਾਂ ਨੇ ਪ੍ਰਭੂ ਨਾਲ, ਵਾਹਿਗੁਰੂ ਜੀ ਨਾਲ, ਪਰਮਾਤਮਾ ਜੀ ਨਾਲ ਆਪਣੇ ਪਿਆਰ ਨੂੰ ਰਚਾਇਆ, ਪਿਆਰ ਦਾ ਉਹਨਾਂ ਨਾਲ ਸਾਂਝ ਪਾਈ। ਪਰ ਕਿਵੇਂ ਪਾਇਆ? ਆਪ ਗਵਾਇਆ ਤਾਂ ਪਿਰ ਪਾਇਆ, ਜਦੋਂ ਆਪਣੀ ਖੌਮੇ ਛੱਡ ਦਿੱਤੀ, ਮੈਂ ਮੇਰੀ ਤਿਆਗ ਦਿੱਤੀ, ਉਹਨਾਂ ਨੂੰ ਪਰਮਾਤਮਾ ਪਤੀ ਦੀ ਪ੍ਰਾਪਤੀ ਹੋਈ। ਗੁਰ ਕੈ ਸ਼ਬਦ ਸਮਾਇਆ, ਗੁਰੂ ਜੀ ਦੇ ਨਾਮ ਸ਼ਬਦ ਰਾਹੀਂ ਉਹ ਜੀਵ ਪਰਮਾਤਮਾ ਵਿਚ ਸਮਾ ਗਏ। ਸਾਹ ਧਨ ਸ਼ਬਦ ਸੁਹਾਵੀ ਪ੍ਰੇਮ ਕਸਾਈ, ਸਾਹ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਹੀ। ਜਿਨ੍ਹੇ ਸ਼ਬਦ ਦੀ ਕਮਾਈ ਕੀਤੀ ਹੈ ਨਾ, ਸ਼ਬਦ ਨੇ ਉਹਦੇ ਅੰਦਰ ਖਿੱਚ ਪਾ ਦਿੱਤੀ ਪ੍ਰੇਮ ਦੀ। ਕਸਾਈ ਦਾ ਮਤਲਬ ਖਿੱਚ ਪੈ ਗਈ, ਕੱਸਿਆ ਗਿਆ। ਹਜ਼ੂਰ ਕਹਿ ਰਹੇ ਨੇ ਉਹ ਸ਼ਬਦ ਨੇ ਉਹਦੇ ਜੀਵਨ ਨੂੰ ਸੋਹਣਾ ਬਣਾਇਆ ਤੇ ਅੰਤਰ ਆਤਮੇ ਇੰਨੀ ਪਿਆਰ ਪੈਦਾ ਹੋਇਆ ਕਿ ਆਪਣੇ ਪਿਆਰੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਪਿਆਰਾ ਲੱਗਦਾ ਵੀ ਨਹੀਂ, ਸਿਰਫ ਉਹਦੇ ਨਾਲ ਪਿਆਰ। ਨਾਨਕ ਸਾਹ ਧਨ ਮੇਲ ਲਈ, ਧਨ ਮੀਨਸ ਇਸਤਰੀ, ਉਸ ਜੀਵ ਰੂਪੀ ਇਸਤਰੀ ਨੂੰ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ। ਮਹਾਰਾਜ ਕਹਿ ਰਹੇ ਨੇ ਨਾਨਕ ਸਾਹ ਧਨ ਮੇਲ ਲਈ ਪਿਰ ਆਪੇ ਸਾਚੇ ਸ਼ਾਹ ਸਵਾਰੀ, ਉਸ ਸੱਚੇ ਸ਼ਾਹੂਕਾਰ ਪਰਮਾਤਮਾ ਨੇ ਉਸ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ, ਸੋਹਣਾ ਬਣਾ ਦਿੱਤਾ, ਚੰਗੀਆਂ ਬਣਾ ਦਿੱਤਾ। ਅਗਲੇ ਬਚਨ ਨੇ ਨਿਰਗੁਣ ਵੰਤੜੀਏ, ਇਕੱਠਾ ਪਾਠ ਹੈ। ਨਿਰਗੁਣ ਵੰਤੜੀਏ ਮਤਲਬ ਜਿਹਦੇ ਵਿਚ ਕੋਈ ਗੁਣ ਕੋਈ ਨਹੀਂ, ਔਗੁਣਾ ਨਾਲ ਭਰੀ। ਕਹਿਣ ਲੱਗੇ ਨਿਰਗੁਣ ਵੰਤੜੀਏ ਪਿਰ ਦੇਖਾ ਦੂਰੇ ਰਾਮ। ਗੁਣਾ ਤੋਂ ਹੀਣੀ ਜੀਵ ਇਸਤਰੀ ਪਰਮਾਤਮਾ ਨੂੰ ਖਦੂਰੇ ਦਾ ਅਰਥ ਨੇੜੇ ਵੇਖ, ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਜਾਣ। ਗੁਰਮੁਖ ਜਿਨੀ ਰਾਵਿਆ ਮੁਈਏ ਫਿਰ ਰਵ ਰਿਹਾ ਭਰ ਪੂਰੇ ਰਾਮ। ਜਿਨ੍ਹਾਂ ਨੇ ਗੁਰੂ ਜੀ ਦੇ ਸਨਮੁਖ ਹੋ ਕੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਮਾਣਿਆ ਹੈ, ਉਨ੍ਹਾਂ ਨੇ ਪਰਮਾਤਮਾ ਨੂੰ ਹਰ ਥਾਂ ਤੇ ਸਰਬ ਵਿਆਪਕ ਇਕ ਰਸ ਦੇਖ ਲਿਆ। ਪਰਮਾਤਮਾ ਸਾਰੀਆਂ ਥਾਵਾਂ ਤੇ ਮੌਜੂਦ ਹੈ। ਫਿਰ ਰਵ ਰਿਹਾ ਭਰ ਪੂਰੇ ਵੇਖ ਹਜ਼ੂਰੇ ਜੁਗ ਜੁਗ ਏਕੋ ਜਾਤਾ। ਉਹਨਾਂ ਰੱਬ ਦੀ ਬੰਦਗੀ ਕਰਨ ਵਾਲਿਆਂ ਨੇ ਸਾਰੀਆਂ ਥਾਵਾਂ ਤੇ ਰਮੇ ਹੋਏ ਪਰਮਾਤਮਾ ਨੂੰ ਦੇਖਿਆ ਤੇ ਫਿਰ ਹਜ਼ੂਰੇ ਬਿਲਕੁਲ ਅੰਗ ਸੰਗ ਤੇ ਨਾਲ ਜੁਗ ਜੁਗ ਏਕੋ ਜਾਤਾ। ਉਹ ਪਰਮਾਤਮਾ ਕੇਵਲ ਇਹ ਨਹੀਂ ਕਿ ਅੱਜ ਭਰਪੂਰੇ ਵੇ, ਅੱਜ ਤੋਂ ਜੁਗਾਂ ਪਹਿਲਾਂ ਵੀ ਉਹ ਸੀ, ਅੱਜ ਵੀ ਹੈ ਤੇ ਜਦੋਂ ਸਾਰੇ ਆਪਾਂ ਚਲੇ ਜਾਵਾਂਗੇ ਅੱਜ ਤੋਂ ਜੁਗਾਂ ਬਾਅਦ ਵੀ ਉਹਨੇ ਰਹਿਣਾ ਹੈ। ਉਹ ਜੁਗ ਜੁਗ ਇੱਕੋ ਹੀ ਹੈ। ਤਾਂ ਹੀ ਤਾਂ ਗੁਰੂ ਜੀ ਨੇ ਕਿਹਾ ਆਦੇਸ਼ ਤਿਸੈ ਆਦੇਸ਼, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕੋ ਵੇਸ਼। ਹਰ ਇੱਕ ਯੁੱਗ ਦੇ ਵਿਚ ਉਹ ਬਦਲਦਾ ਨਹੀਂ, ਉਹ ਤਾਂ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ, ਉਹ ਪਰਿਪੂਰਨ ਪਰਮਾਤਮਾ ਹਰ ਇੱਕ ਯੁੱਗ ਵਿਚ ਹੈ। ਹਜ਼ੂਰ ਕਹਿ ਰਹੇ ਨੇ ਇੱਕੋ ਉਹਦਾ ਵੇਸ਼, ਇੱਕੋ ਜਾਣਿਆ। ਫਿਰ ਧਨ ਬਾਲੀ ਭੋਲੀ ਫਿਰ ਸਹਿਜ ਰਾਵੇ ਮਿਲਿਆ ਕਰਮ ਵਿਧਾਤਾ। ਆਹ ਜਿਹੜੀ ਤੋਕੇ ਨਾ ਬਾਲੀ ਭੋਲੀ, ਇਹ ਸ਼ਬਦ ਸਮਝਣ ਵਾਲਾ। ਕਹਿੰਦੇ ਨੇ ਉਹ ਜੀਵ ਇਸਤਰੀ ਜਾਂ ਉਹ ਮਨੁੱਖ ਜਿਹੜਾ ਬਿਲਕੁਲ ਭੋਲੇ ਭਾਏ ਨਾਲ ਆਉਂਦਾ ਹੈ, ਗਿਆਨੀ ਨਾਲੋਂ ਭੋਲੇ ਭਾਏ ਵਾਲਾ ਪਰਮਾਤਮਾ ਨੂੰ ਛੇਤੀ ਪਾ ਜਾਂਦਾ ਜੀ। ਇੱਕ ਵਾਰ ਮੈਂ ਅਰਜ਼ ਕੀਤੀ ਸੀ ਭਗਤ ਗਿਆਨੀ ਹੋ ਸਕਦਾ ਪਰ ਗਿਆਨੀ ਦਾ ਭਗਤ ਹੋਣਾ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ।
ਕਿਉਂਕਿ ਉਹਦੇ ਕੋਲ ਅੱਖਰ ਨੇ, ਉਹਦੇ ਕੋਲ ਚੁਸਤੀ ਦੇ ਸ਼ਬਦ ਨੇ, ਪਰ ਭਗਤ ਕੋਲ ਹੋਰ ਕੁਛ ਨਹੀਂ, ਕੇਵਲ ਅੰਦਰ ਦੀ ਭਾਵਨਾ ਹੀ ਭਾਵਨਾ। ਜਿਹੜੀ ਬਾਲੀ ਭੋਲੀ ਏ ਨਾ, ਭੋਲੇ ਭਾਏ ਮਿਲੇ ਰਗੁਰਾਇਆ, ਹਜ਼ੂਰ ਨੇ ਬਚਨ ਕੀਤਾ ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਪਰ ਤੂੰ ਭਗਤਾਂ ਕੈ ਵਸ ਭਗਤਾਂ ਤਾਂ ਤੇਰਾ। ਭੋਲਾਪਨ ਦਾ ਮਤਲਬ ਅੰਦਰ ਕੋਈ ਛਲ ਨਹੀਂ, ਕੋਈ ਕਪਟ ਨਹੀਂ, ਕੋਈ ਮਾੜੀ ਬਿਰਤੀ ਹੀ ਕੋਈ ਮਾੜੀ ਨਹੀਂ। ਭਗਤ ਧੰਨੇ ਨੇ ਕਿਵੇਂ ਪਾ ਲਿਆ ਜੀ, ਵਾਂਦੇ ਤਾਂ ਸਾਰਾ ਦਿਨ ਖਾਲ ਨੇ। ਉਹਨੇ ਵੇਖਿਆ ਵੀ ਰੋਜ਼ ਠਾਕੁਰ ਨੂੰ ਪੂਜਦਾ, ਰੋਜ਼ ਮੰਦਰ ਜਾਂਦਾ, ਉਹਨੇ ਕਿਹਾ ਲਿਆ ਮੈਨੂੰ ਵੀ ਦੇ। ਭਾਵੇਂ ਬ੍ਰਾਹਮਣ ਨੇ ਭਾਈ ਗੁਰਦਾਸ ਜੀ ਦੇ ਮੁਤਾਬਕ ਖਹਿੜਾ ਛਡਾਇਆ ਵੀ ਇਹ ਜ਼ਿਮੀਦਾਰ ਵਸ ਪੈ ਗਿਆ, ਜਿੱਦ ਦਾ ਭੈੜਾ ਛੱਡੋ, ਪਰ ਉਹਨੇ ਖਹਿੜਾ ਛਡਾਇਆ। ਪਰ ਸੱਚਮੁੱਚ ਜਦੋਂ ਬੰਦਗੀ ਕਰਨ ਬੈਠੇ ਨਾ, ਪੱਥਰ ਤਾਂ ਇੱਕ ਪਾਸੇ ਰਹਿ ਗਿਆ ਭਾਈ, ਰੱਬ ਦੇ ਪਿਆਰੇ ਸੰਤ ਜਨਾਂ ਦੀ ਬੰਦਗੀ ਕਰਦਿਆਂ ਉਸ ਦੇ ਭੋਲੇ ਭਾਏ ਨੇ ਇੰਨਾ ਰੰਗ ਲਿਆ ਦਾ, ਜਿਹਨੂੰ ਸ਼ਾਸਤਰਕਾਰ ਕਹਿੰਦੇ ਸਨ ਉਹਦਾ ਕੋਈ ਰੂਪ ਰੇਖ ਰੰਗ ਨਹੀਂ, ਉਹਨੇ ਸਰਗੁਣ ਰੂਪ ਚ ਪ੍ਰਗਟ ਕਰਕੇ ਬਾਣੀ ਨੇ ਕਿਹਾ ਪ੍ਰਤੱਖ ਰੱਬ ਦੇ ਦੀਦਾਰ ਕੀਤੇ ਤੇ ਨਾਲ ਕਿਹਾ ਪਰਮਾਤਮਾ ਖੇਤਾਂ ਵਿਚ ਤੋਲੀ ਲੋੜ ਹੈ, ਮੇਰੇ ਕੰਮ ਵਾਸਤੇ ਤੂੰ ਮੇਰੇ ਨਾਲ ਚਾਹੀਦਾ। ਕਿ ਇਹ ਬਚਨ ਅਸੀਂ ਪੜ੍ਹਨੇ ਆ ਕਿ ਇਹ ਬਿਦ ਸੁਣ ਕੇ ਜਾਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪਰ ਬਾਲਾ ਭੋਲਾ ਉਹਦੇ ਅੰਦਰ ਕੋਈ ਛਲ ਨਹੀਂ, ਕੋਈ ਫਰੇਬ ਨਹੀਂ, ਕਪਟ ਨਹੀਂ, ਪਰਮਾਤਮਾ ਉਹਨਾਂ ਦੇ ਬਿਲਕੁਲ ਨੇੜੇ। ਸਾਹਿਬ ਨੇ ਕਿਹਾ ਧਨ ਬਾਲੀ ਭੋਲੀ ਫਿਰ ਸਹਿਜ ਰਾਹ ਵੈ, ਉਹਨੇ ਸਹਿਜ ਅਵਸਥਾ ਵਿਚ ਪਰਮਾਤਮਾ ਪਤੀ ਨੂੰ ਮਾਣਿਆ, ਮਿਲਿਆ ਕਰਮ ਵਿਦਾਤਾ, ਬਖਸ਼ਿਸ਼ਾਂ ਦਾ ਦਾਤਾ, ਕਰਮਾਂ ਦਾ ਲਿਖਣ ਵਾਲਾ, ਸਭ ਕੁਝ ਰਚਣ ਵਾਲਾ ਪਰਮਾਤਮਾ ਨੂੰ ਮਿਲ ਗਿਆ। ਜਿਨ ਹਰ ਰਸ ਚਾਖਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਚਖਿਆ, ਸ਼ਬਦ ਸੁਭਾਖਿਆ, ਸੁਭਾਖਿਆ ਦਰਤ ਦਾ ਬੋਲਣਾ, ਸੋਹਣਾ ਬੋਲਣਾ, ਸੱਸੇ ਨੂੰ ਔਂਕੜ ਅੱਗੇ ਲੱਗੀ ਸੁਭਾਖਿਆ, ਸ਼ਬਦ ਨੂੰ ਪਿਆਰ ਚ ਭਿੱਜ ਕੇ ਬੋਲਿਆ, ਕੱਲਾ ਭਾਖਿਆ ਨੀ ਸੁਭਾਖਿਆ, ਰਸ ਲੈ ਕੇ ਪੁਕਾਰਿਆ। ਹਰ ਸਰ ਰਹੀ ਭਰਪੂਰੇ, ਸਰ ਦਰ ਤੇ ਸਰੋਵਰ, ਕਹਿੰਦੇ ਨੇ ਉਹ ਜੀਵ ਇਸਤਰੀ ਜਾਂ ਉਹ ਇਨਸਾਨ ਪਰਮਾਤਮਾ ਦੇ ਨਾਮ ਸਰੋਵਰ ਵਿਚ ਇਸ਼ਨਾਨ ਕੀਤਾ। ਰਹੀ ਭਰਪੂਰੇ ਦਾ ਅਰਥ ਸਿਰ ਤੋਂ ਪੈਰਾਂ ਤੱਕ ਉਹ ਹਮੇਸ਼ਾ ਪਰਮਾਤਮਾ ਦੀ ਬੰਦਗੀ ਵਿਚ ਹੀ ਭਿੱਜੀ ਰਹੀ। ਥੋੜਾ ਜਿਹਾ ਫਿਰ ਇੱਥੇ ਅਸੀਂ ਰੁਕੀਏ। ਦੇਖੋ ਭਾਈ, ਇਸ਼ਨਾਨ ਕਰਨਾ ਤੇ ਕਿਨਾਰੇ ਤੇ ਬਹਿਣਾ ਦੋਨਾਂ ਚ ਬੜਾ ਫਰਕ ਹੈ। ਇੱਕ ਸਰੋਵਰ ਹੋਵੇ ਨਿਰਮਲ ਜਲ ਦਾ, ਕੋਈ ਵੀ ਹੋਵੇ ਤਲਾਬ, ਉਹਦੇ ਕਿਨਾਰੇ ਤੇ ਕੋਈ ਬੰਦਾ ਜਾ ਕੇ ਬੈਠ ਜਾਏ ਜਾਂ ਖੜਾ ਹੋ ਜਾਏ, ਤੇ ਅਕਸਰ ਅਸੀਂ ਦੇਖਦੇ ਹਾਂ ਜਿੱਥੇ ਨਿਰਮਲ ਪਾਣੀ ਹੈ ਨਾ, ਸਾਡੇ ਤਨ ਦਾ ਬਦਨ ਦਾ ਜਿਹੜਾ ਪਰਛਾਵਾ ਉਹ ਪਾਣੀ ਚ ਦਿਸਦਾ, ਪਾਣੀ ਚ ਨਜ਼ਰ ਆਉਂਦਾ ਸਾਡਾ ਪੂਰੇ ਦਾ ਪੂਰਾ ਜਿਸਮ। ਤੇ ਇੱਕ ਇਨਸਾਨ 2 ਘੰਟੇ 3 ਘੰਟੇ ਪਾਣੀ ਦੇ ਤਲਾਬ ਦੇ ਕਿਨਾਰੇ ਬੈਠ ਕੇ ਜਾਏ ਤੇ ਘਰ ਜਾ ਕੇ ਜੇ ਕੋਈ ਪੁੱਛੇ ਕੋਈ ਸੱਜਣ ਮਿੱਤਰ ਕਿੱਥੋਂ ਆਇਆ, ਕਹੇ ਮੈਂ ਤਾਂ 2 ਘੰਟੇ 3 ਘੰਟੇ ਪਾਣੀ ਚ ਬੈਠ ਕੇ ਆਇਆ। ਵੀ ਪਾਣੀ ਚ ਬੈਠ ਕੇ ਆਇਆ, ਤੇਰਾ ਤਨ ਤਾਂ ਭਿੱਜਾ ਨੀ, ਕੱਪੜੇ ਤੇਰੇ ਗਿੱਲੇ ਨੀ ਹੋਏ, ਜਿਸਮ ਤੇਰੇ ਉੱਤੇ ਕੋਈ ਇਹ ਚੱਕਰ ਚਿੰਨ ਨੀ, ਤੂੰ ਪਾਣੀ ਚ ਬੈਠਾ ਹੋਵੇ, ਤੇਰੇ ਕੇਸ਼ ਵੀ ਨੀ ਭਿੱਜੇ ਦਿਸਦੇ। ਉਹ ਕਹੇਗਾ ਵੀ ਮੈਂ ਵੈਸੇ ਪਾਣੀ ਚ ਨਹੀਂ ਸਾਂ ਗਿਆ, ਬੈਠਾ ਮੈਂ ਕਿਨਾਰੇ ਸਾਂ ਤੇ ਮੇਰੇ ਪੂਰੇ ਦਾ ਪੂਰਾ ਸਰੀਰ ਪਾਣੀ ਚ ਦਿਸਦਾ ਸੀ, ਪਰਛਾਵਾਂ ਦਿਸਦਾ ਸੀ। ਤੇ ਅੱਗੋ ਸਿਆਣੇ ਬੰਦੇ ਕਹਿਣਗੇ ਤੇ 2 ਘੰਟੇ ਬੈਠਾ, 3 ਘੰਟੇ ਬੈਠਾ, ਜੇ ਤੂੰ ਕਿਨਾਰੇ 2 ਸਦੀਆਂ ਵੀ ਬੈਠੇ ਰਹਿ ਤੇ ਤੇਰਾ ਅੰਦਰ ਨਹੀਂ ਭਿੱਜਣਾ। ਕਿਨਾਰੇ ਤੇ ਬੈਠਿਆਂ ਸਰੋਵਰ ਵਿਚ ਪਰਛਾਵੇਂ ਦਿਸਦੇ ਨੇ, ਪਰ ਭਿੱਜਦੇ ਤੇ ਉਹ ਨੇ ਜਿਹੜੇ ਸਰੋਵਰ ਵਿਚ ਪੈਰ ਪਾ ਕੇ ਇਸ਼ਨਾਨ ਸੱਚੀ ਮੁੱਚੀ ਕਰ ਲੈਂਦੇ। ਧਰਮ ਦੀ ਦੁਨੀਆਂ ਵਿਚ ਵੀ ਨਾ ਅਸਲੀਅਤ ਜੇ ਕਿਨਾਰੇ ਤੇ ਬਹਿਣ ਵਾਲੇ ਬੜੇ ਆ ਤੇ ਭੁਲੇਖਾ ਪੈ ਜਾਂਦਾ ਸ਼ਾਇਦ ਮੈਂ ਟੁੱਬੀ ਮਾਰ ਲਈ। ਇਸ ਤਰ੍ਹਾਂ ਹੈ ਨਾ ਕਿ ਕਿਨਾਰੇ ਤੇ ਬੈਠੇ ਆ, 2 ਘੰਟੇ ਬੈਠੇ, 3 ਘੰਟੇ ਬੈਠੇ, ਗੱਲਬਾਤ ਹੋਈ, 2 ਮਿੰਟ ਮਨ ਭਿੱਜਦਾ ਵੀ ਲੱਗਦਾ ਪਰ ਅੰਦਰੋਂ ਖੁਸ਼ਕ ਦਾ ਖੁਸ਼ਕ, ਕਿਉਂਕਿ ਸਰੋਵਰ ਦੇ ਕਿਨਾਰੇ ਬੈਠਿਆਂ ਕੇਵਲ ਪਰਛਾਵੇਂ ਪਾਣੀ ਚ ਦਿਸਦੇ ਨੇ, ਭਿੱਜਦੇ ਉਹੀ ਨੇ ਜਿਹੜੇ ਟੁੱਬੀ ਮਾਰ ਜਾਂਦੇ ਨੇ। ਹਜ਼ੂਰ ਨੇ ਕਿਹਾ ਉਹ ਸਾਰਾ ਤਨ ਉਹਦਾ ਭਿੱਜ ਗਿਆ ਸਰੋਵਰ ਵਿਚ, ਤੇ ਇਸੇ ਨੂੰ ਗੁਰੂ ਜੀ ਨੇ ਕਿਹਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਿਹੜੇ ਕਮਾਏ ਹੋਏ ਪਾਪ ਸਨ ਉਹ ਉਤਰ ਗਏ। ਭਾਵੇਂ ਇਹਦਾ ਅਰਥ ਅਸੀਂ ਇਹ ਵੀ ਕਰਨੇ ਆ ਧੰਨ ਗੁਰੂ ਰਾਮਦਾਸ ਜੀ ਦਾ ਸਰੋਵਰ ਤੇ ਇਹਦੇ ਵਿਚ ਸ਼ੱਕ ਨਹੀਂ, ਅਰਥਾਂ ਦਾ ਕੋਈ ਥਾਂ ਨਹੀਂ ਹੁੰਦਾ। ਕੱਲ ਮੈਂ ਇਕ ਫਾਰਸੀ ਦੇ ਵਿਦਵਾਨ ਦੇ ਸ਼ਬਦ ਪੜ ਰਿਹਾ ਸਾਂ, ਉਹ ਕਹਿ ਰਿਹਾ ਸੀ ਲਿਖਿਆ ਉਹਨੇ, ਤੂੰ ਉੱਚੀ ਉੱਚੀ ਬੋਲ ਕੇ ਅਰਥਾਂ ਦੇ ਦਾਅਵੇ ਨਾ ਕਰ, ਰੱਬ ਨੇ ਤਾਂ ਇਕ ਇਕ ਅੱਖਰ ਦੇ ਵੀ 300-300 ਅਰਥ ਰੱਖੇ ਹੋਏ ਨੇ, ਅਰਥ ਬੇਅੰਤ ਨੇ। ਹਜ਼ੂਰ ਨੇ ਕਿਹਾ ਭਾਈ ਉਹ ਜਿਹੜਾ ਬੰਦਾ ਹੈ ਜਿਨੇ ਨਾਮ ਸਰੋਵਰ ਵਿਚ ਇਸ਼ਨਾਨ ਕੀਤਾ ਉਹ ਇੰਨਾ ਭਿੱਜ ਗਿਆ ਕਿ ਉਹਦਾ ਅੰਦਰ ਦਿਨ ਰਾਤ ਨਾਮ ਚ ਜੁੜਿਆ ਰਹਿੰਦਾ। ਨਾਨਕ ਕਾਮਣ ਸਾ ਪਿਰ ਭਾਵ ਹੈ, ਕਾਮਣ ਅਰਥ ਇਸਤਰੀ ਸੁਹਾਗਣ, ਉਹ ਜੀਵ ਇਸਤਰੀ ਪਰਮਾਤਮਾ ਪਤੀ ਨੂੰ ਭਾ ਗਈ, ਸ਼ਬਦੇ ਰਹਿ ਹਧੂਰੇ। ਉਹਨੇ ਜਿਨੇ ਸ਼ਬਦ ਦੀ ਬਦੌਲਤ ਸ਼ਬਦ ਦੀ ਕਮਾਈ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਿਆ। ਹੁਣ ਅਗਲਾ ਬਚਨ ਨੇ ਸਾਨੂੰ ਉਪਦੇਸ਼ ਦੇ ਰਹੇ ਨੇ, ਇਹ ਤਾਂ ਦੋ ਸਨ ਵੀ ਜਿਨ੍ਹਾਂ ਮਾਣਿਆ, ਜਿਨ੍ਹਾਂ ਤੇ ਰੱਬ ਦੀ ਵਾਹਿਗੁਰੂ ਦੀ ਕਿਰਪਾ ਵਾਪਰ ਗਈ। ਕਹਿਣ ਲੱਗੇ ਸੁਹਾਗਣੀ ਜਾਏ ਪੁੱਛੋ ਮੂਈਏ, ਪੁੱਛੋ ਖਾਂ ਉਹਨਾਂ ਨੂੰ ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ, ਜਿਨ੍ਹਾਂ ਦੇ ਸਿਰ ਉਪਰ ਵਾਹਿਗੁਰੂ ਦੀ ਕਿਰਪਾ ਵਰਤਣ ਲੱਗੀ, ਜਿਨ੍ਹੀ ਵਿਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਖੌਮੇ ਨੂੰ ਹੰਕਾਰ ਨੂੰ ਮੈਂ ਮੇਰੀ ਨੂੰ ਬਿਲਕੁਲ ਛੱਡ ਦਿੱਤਾ। ਜਾ ਕੇ ਉਹਨਾਂ ਨੂੰ ਪੁੱਛੋ, ਪਿਰਕਾ ਹੁਕਮ ਨਾ ਪਾਇਓ ਮੂਈਏ, ਜਿਨ੍ਹੀ ਵਿਚੋਂ ਆਪ ਨਾ ਗਵਾਇਆ। ਜਦੋਂ ਪੁੱਛਿਆ ਉਹਨਾਂ ਜਾ ਕੇ ਦੱਸਿਆ, ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਜਾਣਿਆ, ਆਪਣੀ ਖੌਮੇ ਨੂੰ ਮੈਂ ਮੇਰੀ ਨੂੰ ਨਹੀਂ ਛੱਡਿਆ। ਕਹਿਣ ਲੱਗੇ ਭਾਈ ਜਿਹਦੇ ਅੰਦਰੋਂ ਮੈਂ ਨਹੀਂ ਮਰੀ ਉਹਦੇ ਅੰਦਰ ਵਾਹਿਗੁਰੂ ਕਿਵੇਂ ਆ ਜਾਏਗਾ। ਬਾਣੀ ਚ ਬੇਅੰਤ ਸ਼ਬਦ ਐਸੇ ਨੇ, ਬਹੁਤ ਘੱਟ ਜਿਹੜੇ ਪਰਮਾਰਥ ਦੇ ਪਾਂਧੀ ਨੇ ਇਸ ਰਸਤੇ ਬਾਰੇ ਪੁੱਛਿਆ ਜਾਂਦਾ। ਸਤਿਗੁਰੂ ਦੇ ਚਰਨਾਂ ਵਿਚ ਵੈਸੇ ਸਿੱਧਾ ਰੋਜ਼ ਅਰਦਾਸ ਕਰਕੇ ਕਹਿੰਦੇ ਹਾਂ ਕਿ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੋਵੇ। ਪਰ ਕਿੰਨਿਆਂ ਕੁ ਨੂੰ ਬੰਦਾ ਭਾਲਦਾ ਮਿਲਦਾ ਵੀ ਜਿਨ੍ਹਾਂ ਨੂੰ ਨਾਮ ਚੇਤੇ ਆਵੇ। ਗੁਰੂ ਸਾਹਿਬ ਦੇ ਬਚਨ ਹੁੰਦੇ ਨੇ, ਜੇ ਆਪ ਨਹੀਂ ਪਤਾ ਉਹਨਾਂ ਨੂੰ ਪੁੱਛ ਲੈ ਜਿਹੜੇ ਪਰਮਾਤਮਾ ਦੀ ਭਗਤੀ ਚ ਭਿੱਜੇ ਨੇ। ਤਾਂ ਹੀ ਅਸੀਂ ਪੜ੍ਹਦੇ ਹਾਂ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੇ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ। ਪੁੱਛੋ ਉਹਨਾਂ ਨੂੰ ਕਿਵੇਂ ਸਾਈ ਮਿਲ ਗਿਆ। ਹਜ਼ੂਰ ਨੇ ਕਿਹਾ ਫਿਰ ਜਿਹੜੇ ਪਰਮਾਤਮਾ ਤੇ ਭਿੱਜੇ ਨੇ ਨਾ ਉਹ ਬੋਲਦੇ ਵੀ ਘੱਟ ਨੇ, ਰਸ ਪ੍ਰੇਮ ਭਰੀ ਕਿਛ ਬੋਲ ਨਾ ਜਾਣੀ। ਮੂੰਹ ਖਾਲੀ ਏ ਤੇ ਮੈਂ ਬੋਲੀ ਜਾ ਰਿਹਾ। ਕੋਈ ਵੀ ਇਨਸਾਨ ਬੋਲਦਾ ਖਾਲੀ ਮੂੰਹ ਚੋਂ ਬੋਲਿਆ ਜਾਂਦਾ। ਜਿਹੜੇ ਮੂੰਹ ਦੇ ਵਿਚ ਪ੍ਰਸ਼ਾਦਾ ਪਾਣੀ ਕੋਈ ਚੀਜ਼ ਆਪਾਂ ਖਾਣ ਲੱਗ ਪਈਏ, ਕਦੀ ਖਾਂਦੇ ਹੋਏ ਮੂੰਹ ਬੋਲ ਨਹੀਂ ਸਕਦੇ। ਸੱਚ ਜੇ ਜਿਹੜੇ ਪ੍ਰੇਮ ਰਸ ਚ ਭਿੱਜ ਗਏ ਨੇ ਉਹਨਾਂ ਨੂੰ ਬੋਲਣਾ ਆਉਂਦਾ ਹੀ ਨਹੀਂ, ਖਾਲੀ ਮੂੰਹ ਵਾਲੀ ਅਸੀਂ ਬੋਲਨੇ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਖਾਲੀ ਘੜੇ ਨੂੰ ਟਣਕਾਓ ਤੇ ਆਵਾਜ਼ ਆਉਂਦੀ ਏ, ਭਰੇ ਚੋਂ ਕਿੱਥੋਂ ਆਵਾਜ਼ ਆਉਣੀ। ਪਰ ਫਿਰ ਵੀ ਕਈ ਵਾਰੀ ਅਸੀਂ ਜਾਣੇ ਹਾਂ ਕਿਸੇ ਗੁਰਮੁਖ ਦੀ ਸੰਗਤ ਵਿਚ ਤੇ ਸੋਚਨੇ ਆ, ਅਸੀਂ ਦੇਖਨੇ ਆ ਬਾਹਰੋਂ ਸਭ ਕੁਝ, ਇਹ ਬਹਿੰਦਾ ਕਿਵੇਂ ਵੇ, ਇਹਦੇ ਕੱਪੜੇ ਕਿਵੇਂ ਨੇ, ਇਹਦੇ ਇਹਦੀ ਸੰਪਰਦਾ ਕਿਹੜੀ ਏ, ਇਹਦੀ ਜਥੇਬੰਦੀ ਕਿਹੜੀ ਏ, ਇਸ ਬੰਦੇ ਦਾ ਰੰਗ ਢੰਗ ਕਿਹੜਾ। ਨਹੀਂ ਭਾਈ, ਇਸ ਤਰ੍ਹਾਂ ਗੱਲ ਨਹੀਂ ਬਣਦੀ। ਇੱਕ ਗੱਲ ਧਿਆਨ ਚ ਰੱਖੀਏ, ਕੋਈ ਵੀ ਪਰਮਾਤਮਾ ਦੀ ਦਇਆ ਵਾਲਾ ਨਾ, ਇੱਕ ਦਿਨ ਮਰਜ਼ ਕੀਤੀ ਸੀ ਨਰਸਰੀ ਦੇ ਟੀਚਰ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਆਪਣਾ ਤੇ PhD ਕਰਾਉਣ ਵਾਲੇ ਦਾ ਆਪਣਾ। ਜੇ ਨਰਸਰੀ ਨਾ ਪੜ੍ਹਾਈ ਹੋਵੇਗੀ ਤੇ PhD ਕਿਵੇਂ ਕੋਈ ਬੰਦਾ ਕਰ ਲਏਗਾ। ਕਈ ਵਾਰੀ ਅਸੀਂ ਹੁੰਦਾ ਕਿ ਇਹ ਕਿਸੇ ਦੀ ਸੰਗਤ ਕਰਨੇ ਆ ਤੇ ਉਸ ਤੋਂ ਉੱਚੀ ਅਵਸਥਾ ਵਾਲਾ ਕੋਈ ਮਿਲ ਜਾਂਦਾ ਤੇ ਕਹਿੰਦੇ ਛੱਡੋ ਛੱਡੋ ਜੀ ਉਹ ਪਹਿਲਾ ਬੰਦਾ ਤਾਂ ਨਿਕੰਮਾ ਸੀ। ਨਹੀਂ ਭਾਈ, PhD ਦੀ ਡਿਗਰੀ ਲੈਣ ਲੱਗਿਆ ਨਰਸਰੀ ਵਾਲੇ ਨੂੰ ਨਿੰਦੀਦਾ ਨਹੀਂ, ਜੇ ਉਹ ਨਾ ਹੁੰਦਾ ਤੇ ਇਹ ਕਿਵੇਂ ਮਿਲਦਾ ਤੈਨੂੰ। ਇੱਕ ਤਰੀਕਾ ਸੀ, ਪਰਮਾਤਮਾ ਨੇ ਮਿਹਰ ਕੀਤੀ। ਦੂਜੀ ਗੱਲ, ਜਿਹੜੇ ਭਰੇ ਨੇ ਨਾ ਉਹਨਾਂ ਐਵੇਂ ਨਹੀਂ ਬੋਲੀ ਜਾਣਾ। ਤੇ ਸੱਚ ਜੇ ਕਿ ਗੁਰਮੁਖ ਸੁਹਾਗਣ ਮਹਾਂਪੁਰਖ ਅਨ ਅਧਿਕਾਰੀ ਬੰਦੇ ਨਾਲ ਕਦੀ ਵੀ ਸਾਂਝ ਨਹੀਂ ਪਾਉਂਦਾ। ਬਾਣੀ ਚ ਵੀ ਆਇਆ, ਇੱਕ ਪਾਸੇ ਅਸੀਂ ਕਹਿੰਦੇ ਹਾਂ ਪ੍ਰਚਾਰ ਕਰੋ, ਥਾਂ ਥਾਂ ਤੇ ਗੱਲ ਕਰੋ, ਪਰ ਮੈਨੂੰ ਖਿਮਾ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਨ ਅਧਿਕਾਰੀ ਬੰਦੇ ਕੋਲ ਗਿਆਨ ਦੀ ਗੱਲ ਕਰਨੀ ਇਸ ਤਰ੍ਹਾਂ ਜਿਵੇਂ ਕੁੱਤੇ ਦੇ ਕੰਨ ਵਿਚ ਵੇਦਾਂ ਦੇ ਮੰਤਰ ਸੁਣਾਉਣੇ ਨੇ। ਕਹਾ ਸੁਆਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ ਸਾਕਤ ਸਿਉ ਭੂਲ ਨਹੀਂ ਕਹੀ ਹੈ। ਹੁਣ ਇਹ ਬਾਣੀ ਦਾ ਫੈਸਲਾ, ਕਿਉਂ ਭਾਂਡਾ ਮੈਲਾ ਹੋਵੇ ਤੇ ਕਦੀ ਦੁੱਧੀ ਵੀ ਦੁੱਧ ਨਹੀਂ ਪਾਉਂਦੇ ਹੁੰਦੇ ਪਿੰਡਾਂ ਚ, ਉਹ ਵੀ ਮਾਈ ਨੂੰ ਕਹਿ ਦਿੰਦੇ ਨੇ ਭਾਵੇਂ ਮੈਂ ਦੁੱਧ ਵੇਚਣਾ ਪਰ ਭਾਂਡਾ ਤੇਰਾ ਮੈਲੇ ਚ ਦੁੱਧ ਖਰਾਬ ਹੋ ਜਾਣਾ। ਤੇ ਜਿਹੜੀ ਏਡੀ ਵੱਡੀ ਕੀਮਤੀ ਅਮੋਲਕ ਨਾਮ ਦੀ ਵਸਤੂ ਏ, ਰੱਬ ਦੀ ਬੰਦਗੀ ਕਰਨ ਵਾਲਾ ਜਣੇ ਖਣੇ ਨਾਲ ਸਾਂਝੀ ਨਹੀਂ ਜੇ ਕਰਦਾ। ਭਜਨ ਭੋਗ ਇਹ ਦੋ ਚੀਜ਼ਾਂ ਸ਼ਾਸਤਰਕਾਰ ਕਹਿੰਦੇ ਸਨ ਪਰਦੇ ਦੀਆਂ ਨੇ ਤੇ ਸੱਚ ਹੈ। ਹੁਣ ਜਦੋਂ ਉਹਨਾਂ ਕੋਲ ਗਏ ਆ, ਆਪਾਂ ਉਹਨਾਂ ਦੇ ਕੋਲ ਇੱਕ ਭਾਵਨਾ ਲੈ ਕੇ ਜਾਈਏ ਵੀ ਆਪਾਂ ਕੁਛ ਲੈ ਕੇ ਆਉਣਾ। ਵੈਸੇ ਤਾਂ ਕਿਸੇ ਗੁਰਮੁਖ ਦੀ ਸੰਗਤ ਕਰਦੇ ਆ, ਕਦੀ ਵੀ ਅਸ਼ਰਧਕ ਬੰਦੇ ਨੂੰ ਨਾਲ ਨਾ ਲੈ ਕੇ ਜਾਓ। ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਕਿਉਂਕਿ ਜਿਹੜੇ ਉਹਦੇ ਅੰਦਰ ਦੇ ਫੁਰਨੇ ਨੇ ਸਾਡੇ ਅੰਦਰ ਨੂੰ ਵੀ ਤੋੜਨਗੇ। ਹੁਣ ਭਾਈ ਸਾਹਿਬ ਕੀਰਤਨ ਕੀਤਾ, ਤਬਲਾ ਵਜਾਇਆ, ਵਾਜਾ ਵਜਾਇਆ, ਤਬਲੇ ਵਿੱਚ ਦੁਨੀਆਂ ਭਰ ਦੇ ਤਾਲ ਪਏ ਨੇ, ਪਰ ਮੈਂ ਨਹੀਂ ਕੱਢ ਸਕਾਂਗਾ ਕਿਉਂਕਿ ਮੇਰੇ ਕੋਲ ਹੁਨਰ ਨਹੀਂ ਤਬਲਾ ਵਜਾਉਣ ਦਾ। ਵਾਜੇ ਵਿੱਚ ਆ ਸੱਤ ਸੁਰਾਂ ਚ ਦੁਨੀਆਂ ਭਰ ਦੇ ਰਾਗ ਰਾਗਣੀਆਂ ਪੜਤਾਲਾਂ ਅਲਾਪ ਸਭ ਕੁਝ ਪਿਆ, ਪਰ ਮੇਰੇ ਵਾਸਤੇ ਲੱਕੜ ਦੀ ਪੇਟੀ, ਮੈਨੂੰ ਵਜਾਣਾ ਨਹੀਂ ਆਉਂਦਾ, ਕਿਵੇਂ ਬਾਹਰ ਕੱਢਾਂਗਾ। ਜਿਹਨੂੰ ਜਾ ਚ ਉਹ ਤਬਲੇ ਚੋ ਤਾਰ ਤਾਲ ਕੱਢਦਾ, ਜਿਹਨੂੰ ਜਾ ਚ ਉਹ ਵਾਜੇ ਚੋ ਰਾਗ ਕੱਢਦਾ, ਜਿਹਦੇ ਅੰਦਰ ਦੀ ਭਾਵਨਾ ਉਹ ਗੁਰਮੁਖ ਮਹਾਂਪੁਰਖ ਦੇ ਵਿੱਚੋਂ ਰੱਬ ਦੀ ਗੱਲ ਵੀ ਲੱਭ ਲੈਂਦਾ। ਤਰੀਕਾ ਆਪੋ ਆਪਣਾ। ਹਜ਼ੂਰ ਨੇ ਕਿਹਾ ਜਦੋਂ ਗਏ ਉਹ ਬੋਲੀ ਨੀ, ਫਿਰ ਉਸ ਪੱਤੋਂ ਕਵਲਾਵਾਂ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਨਾਮ ਦਾ ਰਸ ਬੜਾ ਭਲਾ, ਬੜਾ ਚੰਗਾ। ਕਿਤ ਬਿਧ ਮਿਲੇ ਰਸ ਖਾਏ, ਕਿਵੇਂ ਰਸ ਮਿਲੇ, ਕਿਵੇਂ ਆਨੰਦ ਆਵੇ। ਕਹਿਣ ਲੱਗੇ, ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭਾ ਏ। ਅੱਗੋਂ ਕੀ ਹੋਇਆ, ਉਹ ਵੇ ਪਰਵਾਹ ਨਾ ਬੋਲਣੀ, ਬਿਲਕੁਲ ਨਹੀਂ ਬੋਲਦੇ ਉਹ ਵੇ ਪਰਵਾਹ ਨਾ ਬੋਲਣੀ, ਖੋ ਮਲ ਮਲ ਧੋਵਾਂ ਤਿੰਨ ਪਾਏ, ਉਹਨਾਂ ਦੇ ਚਰਨ ਮਲ ਮਲ ਕੇ ਧੋਤੇ। ਮੈਨੂੰ ਦੱਸੋ ਪਰਮਾਤਮਾ ਦੀ ਗੱਲ, ਵਾਹਿਗੁਰੂ ਦੀ ਗੱਲ ਦੱਸੋ। ਕਹਿਣ ਲੱਗੇ, ਗੁਰਮੁਖੀਆਂ ਸੁਹਾਗਣੀ, ਉਹਦੇ ਵਿੱਚੋਂ ਮੈਂ ਤੁਕਾਂ ਸਿਰਫ ਕਹਿ ਰਿਹਾ, ਗੁਰਮੁਖੀਆਂ ਸੁਹਾਗਣੀ, ਤਿੰਨ ਦਇਆ ਪਈ ਮਨ ਆਏ, ਤਰਸ ਚ ਆ ਗਈਆਂ ਸੇਵਾ ਦੇਖ ਕੇ। ਤੇ ਕਹੇ ਉਹਨੇ, ਜੇ ਸਾਈ ਨੂੰ ਪਾਣਾ ਹੀ, ਸਤਿਗੁਰ ਵਚਨ ਰਤਨ ਰਤਨ ਹੈ, ਜੋ ਮੰਨੇ ਸੁਹਾਰ ਰਸ ਖਾਏ, ਆ ਬਚਨ ਮੰਨ ਲੈ ਤੈਨੂੰ ਸੁਖ ਮਿਲੇਗਾ। ਕੀ ਪੁੱਛਿਆ ਨਹੀਂ, ਆ ਜਿਹੜਾ ਸ਼ਬਦ ਅਸੀਂ ਪੜ੍ਹਨੇ ਆ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਭਾਈ ਇਹਦੇ ਵਿੱਚ ਗੁਰਮੁਖ ਕਰਨੀ ਵਾਲੇ ਦੇ ਜੀਵਨ ਦੀ ਗੱਲ ਹੈ। ਉਹਨੂੰ ਪੁੱਛਿਆ ਗਿਆ, ਮੈਨੂੰ ਦੱਸ। ਅੱਗੋਂ ਫਿਰ ਬੋਲਦਾ ਵੀ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਖਰ ਦਰਸਾਵੜਾ ਨਹਿ ਲੱਗੇ ਤੱਤੀ ਵਾਉ ਜੀਓ। ਹਜ਼ੂਰ ਕਹਿ ਰਹੇ ਨੇ ਕਿ ਸੁਹਾਗਣੀ ਨੂੰ ਜਾ ਕੇ ਪੁੱਛ। ਉਹਨਾਂ ਫਿਰ ਅੱਗੋਂ ਉੱਤਰ ਦਿੱਤਾ ਜੀ, ਕਹਿਣ ਲੱਗੇ, ਜਿੰਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਆਪ ਗਵਾਈਐ ਤਾਂ ਸੌ ਪਾਈਐ, ਔਰ ਕੈਸੀ ਚਤੁਰਾਈ, ਕੋਈ ਚਲਾਕੀ ਚੱਲੇਗੀ। ਉਹਨਾਂ ਕਿਹਾ, ਆਪਣਾ ਆਪ ਜਿੰਨਾ ਗਵਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਖੌਮੇ ਮਿਟਾ ਦਿੱਤੀ, ਆਪਣੀ ਖੌਮੇ ਨੂੰ ਸ਼ਬਦ ਨਾਲ ਬਾਣੀ ਨਾਲ ਸਿਮਰਨ ਨਾਲ ਮਸ ਲਿਆ। ਤੇ ਸੱਚੀ ਜਿਸ ਦਿਨ ਮੈਂ ਮਰੇਗੀ, ਉਦਨ ਹੀ ਪਰਮਾਤਮਾ ਦਇਆ, ਬੁੱਲਾ ਗਿਆ ਸੀ ਆਪਣੇ ਮੁਰਸ਼ਦ ਅਨਾਇਤ ਸ਼ਾਹ ਕੋਲ, ਤੇ ਜਾ ਕੇ ਉਹਨੇ ਪੁੱਛਿਆ, ਪਰਮਾਤਮਾ ਰੱਬ ਕਿਵੇਂ ਪਾ ਸਕਨੇ। ਭਾਵੇਂ ਅਸੀਂ ਇਹ ਵੀ ਕਹਿੰਦੇ ਹਾਂ ਵੀ ਉਹਨਾਂ ਕਿਹਾ ਬੁੱਲਿਆ ਇਧਰੋਂ ਪਟਨਾ ਤੇ ਇਧਰ ਲਾਣਾ, ਬੜੀ ਔਖੀ ਗੱਲ ਜੇ, ਪਹਿਲੀ ਗੱਲ ਤੇ ਪੱਟਿਆ ਹੀ ਨਹੀਂ ਜਾਂਦਾ। ਉਦਾਹਰਨਾਂ ਤਾਂ ਦਿੰਦੇ ਹਾਂ ਗੰਡੇ ਦੀ ਪਨੀਰੀ ਦੀਆਂ, ਪੱਟ ਕੇ ਦੇਖੋ ਨਿਕਲਦਾ ਪੁੱਤਰਾਂ ਧੀਆਂ ਚੋਂ, ਪੱਟ ਕੇ ਦੇਖੀਏ ਨਿਕਲਦਾ ਵਾਸ਼ਨਾਵਾਂ ਵਿੱਚੋਂ, ਪੱਟਾਂਗੇ ਤੇ ਲਾਵਾਂਗੇ, ਪੱਟਿਆ ਹੀ ਨਹੀਂ ਜਾਂਦਾ ਤੇ ਲੱਗਣਾ ਇੱਥੇ ਕਿੱਥੇ। ਪਰ ਫਿਰ ਵੀ ਦੂਜੀ ਇੱਕ ਉਦਾਹਰਨ ਦਿੱਤੀ ਸੂਫੀਆਂ ਦੇ ਉਹਦੇ ਜੀਵਨ ਵਿੱਚ। ਮੁਰਸ਼ਦ ਨੂੰ ਨੇ ਫਿਰ ਕਿਹਾ, ਮਹਾਰਾਜ ਸਮਝ ਨਹੀਂ ਪਈ, ਦੱਸੋ। ਕਹਿੰਦੇ ਨੇ ਖਜ਼ੂਰ ਦਾ ਰੁੱਖ ਸੀ, ਖਜ਼ੂਰ। ਕਹਿਣ ਲੱਗੇ, ਬੁੱਲਿਆ ਰੱਬ ਪਾਣੀ? ਕਹਿੰਦਾ ਹਾਂ। ਕਹਿੰਦੇ ਖਜ਼ੂਰ ਤੇ ਚੜ ਜਾ। ਮਨ ਚ ਆਇਆ ਵੀ ਇਹ ਖਜ਼ੂਰ ਤੇ ਚੜ ਜਾ, ਮੈਂ ਪੁੱਛਣ ਕੁਝ ਆਇਆ, ਇਹ ਕੀ ਕਰੀ। ਫਿਰ ਫੁਰਨਾ ਆਇਆ ਵੀ ਨਾ, ਤੂੰ ਮੰਨ ਜਾ। ਖਜ਼ੂਰ ਤੇ ਚੜੇ, ਚੜਿਆ ਕਦੀ ਨਹੀਂ ਸੀ, ਸਜਦਾਂ ਦਾ ਮੁੰਡਾ ਸੀ, ਘਰ ਰੁਪਈਏ ਦੀ ਕਮੀ ਨਹੀਂ ਸੀ। ਬੁੱਲਾ ਥੋੜਾ ਜਿਹਾ ਉੱਤੇ ਗਿਆ, ਪੈਰ ਫਸਲਿਆ, ਫਿਸਲਿਆ, ਥੱਲੇ ਜ਼ਮੀਨ ਤੇ ਡਿੱਗਾ। ਡਿੱਗਦਿਆਂ ਸਾਰੇ ਦੀ ਜ਼ਬਾਨ ਚੋਂ ਨਿਕਲਿਆ, ਹਾਏ ਮੈਂ ਮੂਆ। ਤੇ ਕੋਲ ਮੁਰਸ਼ਦ ਖਲੋਤਾ ਸੀ, ਕਹਿੰਦਾ ਬੁੱਲਿਆ ਗੱਲ ਸਿਰਫ ਇੰਨੀ ਓ, ਮੈਂ ਮੂਆ ਤੋਂ ਖੁਦਾ ਹੂਆ, ਮੈਂ ਹੀ ਨਹੀਂ ਮਰਦੀ ਪਈ, ਮੈਂ ਨੂੰ ਮਾਰ। ਤੇ ਇਹ ਮੈਂ ਸ਼ਬਦ ਨਾਲ, ਬਾਣੀ ਨਾਲ ਤੇ ਵਾਰ ਵਾਰ ਅਭਿਆਸ ਕਰਨ ਨਾਲ ਮਰਦੀ ਹੈ। ਹਜ਼ੂਰ ਨੇ ਕਿਹਾ ਭਾਈ ਕਿ ਜਿੰਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਰੰਗ ਸਿਉਂ ਰਲੀਆਂ ਮਾਣੇ। ਉਹ ਪਰਮਾਤਮਾ ਦੇ ਵਸਲ ਦਾ, ਉਹਦੇ ਪਿਆਰ ਦਾ, ਉਹਦੀਆਂ ਰਲੀਆਂ ਮਾਣਦੇ ਨੇ, ਸੁੱਖ ਮਾਣਦੇ ਨੇ। ਸਦਾ ਰੰਗ ਰਾਤੀ ਸਹਿਜੇ ਮਾਤੀ, ਆਂਦੀ ਨਾਮ ਵਿਖਾਣੇ। ਸਦਾ ਪਰਮਾਤਮਾ ਦੇ ਰੰਗ ਚ ਰਤੀ, ਦਿਨ ਰਾਤ ਪਰਮਾਤਮਾ ਦੇ ਸਿਮਰਨ ਨੂੰ ਮੁੱਖ ਤੋਂ ਵਖਾਣ ਦੀ ਬਿਆਨ ਦੀ ਹੈ। ਕਾਮਣ ਵਡਭਾਗੀ ਅੰਤਰ ਲਿਬਲਾਗੀ, ਹਰ ਕਾ ਪ੍ਰੇਮ ਸੁਪਾਇਆ। ਉਸ ਜੀਵ ਇਸਤਰੀ ਦੇ ਅੰਦਰ ਪਰਮਾਤਮਾ ਦੀ ਲਿਵ ਲੱਗ ਗਈ, ਪਰਿਪੂਰਨ ਪਰਮਾਤਮਾ ਦਾ ਪ੍ਰੇਮ ਨੂੰ ਸੁਪਾ ਗਿਆ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸ਼ਿੰਗਾਰ ਬਣਾਇਆ। ਉਹ ਗੁਰਮੁਖ ਸੁਹਾਗਣ ਇਸਤਰੀ ਸਹਿਜ ਵਿਚ ਰਤੀ ਰਹੀ, ਜਿਨੇ ਆਪਣੇ ਤਨ ਉਤੇ ਸੱਚ ਦਾ ਸ਼ਿੰਗਾਰ ਬਣਾਇਆ ਹੈ। ਖੌਮੇ ਮਾਰ ਮੂਈਏ, ਤੂੰ ਜਲ ਗੁਰ ਕੇ ਭਾਏ। ਖੌਮੇ ਨੂੰ ਮਾਰ ਦੇ, ਤੇ ਜੋ ਗੁਰੂ ਜੀ ਕਹਿੰਦੇ ਨੇ ਨਾ, ਸਤਿਗੁਰੂ ਦੇ ਦਿਸ ਦੱਸੇ ਹੋਏ ਮਾਰਗ ਤੇ, ਉਸ ਰਸਤੇ ਤੇ ਤੁਰ। ਹਰ ਵਰ ਰਾਮੈ ਸਦਾ ਮੂਈਏ, ਸਦਾ ਫਿਰ ਪਰਿਪੂਰਨ ਪਰਮਾਤਮਾ ਨੂੰ ਮਾਣੇਗੀ, ਨਿਜ ਘਰ ਵਾਸਾ ਪਾਏ। ਫਿਰ ਆਪਣੇ ਨਿਜ ਘਰ ਵਿਚ ਆਪਣਾ ਜਿਹੜਾ ਅਸਲ ਸਵਰੂਪ ਹੈ, ਆਤਮ ਸਵਰੂਪ, ਕਹੋ ਕਬੀਰੇ ਰਾਮ ਕੀ ਅੰਸ, ਉਹ ਘਰ ਜਿਹੜਾ ਤੇਰਾ ਆਪਣਾ ਹੈ, ਉਥੇ ਤੇਰਾ ਟਿਕਾਣਾ ਬਣ ਜਾਏਗਾ। ਨਿਜ ਘਰ ਵਾਸਾ ਪਾਏ ਸ਼ਬਦ ਵਜਾਏ, ਨਿਜ ਘਰ ਵਿਚ ਟਿਕੇਗਾ। ਅੰਦਰ ਪਰਮਾਤਮਾ ਦਾ ਸ਼ਬਦ ਗੂੰਜਦਾ ਹੈ, ਆਵਾਜ਼ ਆਉਂਦੀ ਏ, ਸਦਾ ਸੁਹਾਗਣ ਨਾਰੀ। ਉਹਦਾ ਖਸਮ ਸਦਾ ਲਈ ਕਾਇਮ ਰਹਿੰਦਾ, ਵਾਹਿਗੁਰੂ ਉਹਦੇ ਸਿਰ ਤੇ ਨੇ। ਪਿਰ ਰਲਿਆਲਾ ਜੋਬਨ ਬਾਲਾ, ਅੰਦਿਨ ਕੰਤ ਸਵਾਰੀ। ਉਹ ਪਰਿਪੂਰਨ ਵਾਹਿਗੁਰੂ ਜਿਹੜਾ ਅਨੇਕਾਂ ਰਹਿਮਤਾਂ ਕਰਨ ਵਾਲਾ, ਅੱਤ ਦਾ ਸੋਹਣਾ ਬਾਲਾ ਭੋਲਾ ਹੈ, ਉਹਨੇ ਦਿਨ ਰਾਤ ਉਸ ਮਨੁੱਖ ਦੀ ਜ਼ਿੰਦਗੀ ਸਵਾਰ ਦਿੱਤੀ ਜਿਹੜਾ ਸਿਮਰਨ ਚ ਜੁੜਿਆ। ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚੇ ਸ਼ਬਦ ਸੁਹਾਏ। ਜਿਹਦੇ ਮਸਤਕ ਦੇ ਭਾਗ ਨੇ, ਉਹਨਾਂ ਨੂੰ ਖਰੀ ਵਾਰ ਪਰਮਾਤਮਾ ਪਤੀ ਮਿਲਿਆ। ਇਸੇ ਨੂੰ ਗੁਰੂ ਜੀ ਨੇ ਕਿਹਾ ਸੀ ਕਿ ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਖਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ, ਬਨਾਸੀ ਨਾ ਕਦੇ ਮਰੇ ਨਾ ਜਾਇਆ। ਉਹ ਪਰਮਾਤਮਾ, ਉਹ ਵਰ, ਉਹ ਖਸਮ ਜਿਹੜਾ ਸਿਰ ਤੇ ਖਲੋਤਾ ਹੈ, ਹਜ਼ੂਰ ਕਹਿ ਰਹੇ ਨੇ ਉਹ ਫਿਰ ਔਰਤ ਸਦਾ ਸੁਹਾਗਣ ਹੈ। ਗੁਰੂ ਜੀ ਕਹਿ ਰਹੇ ਜਿਹਦੇ ਮਸਤਕ ਦੇ ਭਾਗ, ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੇ ਸਤਿਗੁਰ ਭਾਏ। ਜਿਹੜੇ ਸਤਿਗੁਰੂ ਦੇ ਭਾਣੇ ਚ ਚੱਲੇਗਾ ਨਾ, ਗੁਰੂ ਦੀ ਰਜ਼ਾ ਚੱਲੇਗਾ ਪਿਆਰਿਓ, ਉਹਨੂੰ ਹੀ ਸੁੱਖ ਹੈ। ਤੇ ਸਾਡੇ ਕੋਲ ਸਭ ਤੋਂ ਵੱਡੀ ਕਿਰਪਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਅਸੀਂ ਤਜਰਬਾ ਤਾਂ ਕਰੀਏ, ਦੇਖੋ ਸਿਰਫ ਇੱਕ ਪਰਮਾਰਥ ਐਸਾ ਜਿਹਨੂੰ ਅਸੀਂ ਹਲਕਾ ਫੁਲਕਾ ਲੈਂਦੇ ਹਾਂ, ਹਾਸੇ ਚ ਲੈਂਦੇ। ਆ ਨਿੱਕੀ ਜੀ ਚੀਜ਼ ਵੀ ਖਰੀਦਣੀ ਹੋਵੇ ਨਾ ਸਟੋਰ ਤੋਂ, ਅੱਜ ਕੱਲ ਤਾਂ ਉਹ ਨਾਲ ਉਹਦੀ ਕਾਪੀ ਦੇ ਦਿੰਦੇ ਆ, ਉਹਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਆ ਵੀ ਇਹਨੂੰ ਫਿੱਟ ਕਿਵੇਂ ਕਰਨਾ, ਇਹਨੂੰ ਚਲਾਉਣਾ ਕਿਵੇਂ। ਤੇ ਆਪਾਂ ਉਹਨੂੰ ਚਲਾਉਣ ਤੋਂ ਪਹਿਲਾਂ ਕਾਪੀ ਪੜ੍ਹਦੇ ਹਾਂ ਵੀ ਇਹਨੂੰ ਕਿਵੇਂ ਚਲਾਉਣਾ, ਕਿਵੇਂ ਵਰਤੋਂ ਚ ਲਿਆਉਣਾ। ਤੇ ਉਦੋਂ ਬਾਅਦ ਸਮਝ ਪੈ ਜਾਂਦੀ ਵੀ ਜੋ ਕੁਝ ਲਿਖਿਆ ਸੱਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪਰਮਾਰਥ ਦੇ ਰਸਤੇ ਦਾ ਉਹ ਗਿਆਨ ਹੈ। ਜੇ 2 ਰੁਪਈਆਂ ਦੀ ਚੀਜ਼ ਖਰੀਦ ਕੇ ਕਾਪੀ ਪੜ੍ਹ ਕੇ ਤੂੰ ਫਿੱਟ ਕਰਨਾ, ਆਪਣੀ ਜ਼ਿੰਦਗੀ ਨੂੰ ਫਿੱਟ ਕਰ ਲਈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ, ਫਿਰ ਬਾਣੀ ਤੇਰੀ ਜ਼ਿੰਦਗੀ ਨੂੰ ਦਏਗੀ ਰਾਹ। ਚੋਜੀ ਪ੍ਰੀਤਮ ਤੋਂ ਲੈ ਫਿਰ ਅੰਮ੍ਰਿਤ ਦੀ ਦਾਤ, ਜਦੋਂ ਅੰਮ੍ਰਿਤ ਦੀ ਦਾਤ ਲੈ ਲੈਂਗਾ ਨਾ, ਫਿਰ ਗੁਰੂ ਦੀ ਰਜ਼ਾ ਵੀ ਚੱਲੀ, ਤੇ ਜਿਉਂ ਜਿਉਂ ਚੱਲਾਂਗੇ ਉਹਦੇ ਵਿਚ ਸੁੱਖ ਹੈ। ਤਾਂ ਹੀ ਤਾਂ ਗੁਰੂ ਜੀ ਨੇ ਕਿਹਾ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾ ਖਾਵੇ, ਜਿਹੜਾ ਆਪਣੀ ਮਰਜ਼ੀ ਕਰਦਾ ਨਾ, ਆਪ ਉਦਰਾਪਣ ਕਰਦਾ, ਉਹਨੂੰ ਸੁੱਖ ਨਹੀਂ। ਤੇ ਗੁਰੂ ਸਾਹਿਬ ਨੇ ਕਿਹਾ, ਫਿਰ ਗੁਰੂ ਦੇ ਭਾਣੇ ਚ ਚੱਲਦਿਆਂ ਅਚਨਚੇਤ ਤਬਦੀਲੀ ਆਉਣ ਲੱਗ ਪੈਂਦੀ। ਸਰੀਰ ਉਹੀ ਰਹਿੰਦਾ ਪਰ ਅੰਦਰ ਦੀ ਬਿਰਤੀ ਚੇਂਜ ਹੋ ਜਾਂਦੀ ਹੈ। ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜ ਨਹੀਂ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਛ ਨਹੀਂ। ਚੇਂਜ ਆ ਗਈ, ਬੰਦਾ ਉਹੀ ਏ। ਸੰਸਾਰ ਵੀ ਹੋਵੇ ਜਿੱਥੇ ਅੱਗੇ ਦਿਨ ਰਾਤ ਗੰਦਗੀ ਦਾ ਕੀੜਾ ਬਣ ਕੇ ਖਚਤ ਰਹਿੰਦਾ ਸੀ ਨਾ, ਉਹਦੇ ਤੋਂ ਨਰਲੇਪ ਹੋ ਗਿਆ। ਗੁਰੂ ਸਾਹਿਬ ਨੇ ਫਿਰ ਬਾਣੀ ਚ ਕਿਹਾ, ਅਸੀਂ ਬਾਬਾ ਸਾਹਿਬ ਦੇ ਬਚਨ ਪੜ੍ਹਦੇ ਆ ਰਹੇ ਹਾਂ ਰੋਜ਼ ਸ਼ਾਮ ਨੂੰ। ਉਹਨਾਂ ਨੇ ਵੀ ਇੱਕ ਸਵਾਲ ਦਾ ਉੱਤਰ ਦਿੱਤਾ ਸੀ ਜਦੋਂ ਪੁੱਛਿਆ ਸੀ ਕਿ ਕਵਣ ਸੋ ਅੱਖਰ, ਕਿਹੜੇ ਅੱਖਰ ਨੇ, ਕਵਣ ਗੁਣ ਕਿਹੜੇ ਗੁਣ ਨੇ, ਕਿਹੜਾ ਗੁਣ ਹੈ, ਕਵਣ ਸੋ ਮਨੀਆ ਮੰਤ, ਕਿਹੜਾ ਸ਼੍ਰੋਮਣੀ ਮੰਤਰ ਹੈ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਨੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਵਾਹਿਗੁਰੂ ਜੀ ਵਸ ਵਿੱਚ ਆ ਜਾਣ, ਪਰ ਵਸ ਆਇਆ ਛੱਡ ਕੇ ਨਹੀਂ ਜਾਂਦਾ। ਅੱਗੇ ਉਹਨਾਂ ਉੱਤਰ ਦਿੱਤਾ, ਨਿਵਣ ਸੋ ਅੱਖਰ, ਨਿਮਰਤਾ ਵਾਲਾ ਅੱਖਰ, ਝੁਕਣਾ ਸੱਚੀ ਮੁੱਚੀ ਅੰਦਰੋਂ ਝੁਕਣਾ। ਖਵਣ ਗੁਣ, ਕਿਸੇ ਦੇ ਕਬੂਲ ਨੂੰ ਸਹਾਰ ਲੈਣਾ, ਆ ਗੁਣ। ਨਿਮਰਤਾ, ਸਹਿਨਸ਼ੀਲਤਾ, ਜੇਬਾਂ ਮਨੀਆਂ ਮੰਤ ਤੇ ਜ਼ਬਾਨ ਤੋਂ ਮਿੱਠਾ ਬੋਲਣਾ ਸ਼੍ਰੋਮਣੀ ਮੰਤਰ ਏ। ਤੇ ਗੁਰਮੁਖੋ, ਮਿੱਠਾ ਜ਼ਬਾਨ ਤੋਂ ਤਾਂ ਬੋਲਿਆ ਜਾਏਗਾ ਜਦੋਂ ਗੁਰੂ ਕਾ ਮੰਤਰ ਪਹਿਲਾਂ ਜ਼ਬਾਨ ਤੇ ਮਿੱਠਾ ਲੱਗੇਗਾ। ਜੇਬਾਂ ਮਨੀਆਂ ਮੰਤ, ਇਹ ਤ੍ਰੈ ਭੈਣੇ ਵੇਸ਼ ਕਰ ਤਾਂ ਵਸ ਆਵੀ ਕੰਤ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਸਾਡੇ ਸਭ ਤੇ ਮਿਹਰ ਕਰੋ। ਸਤਿਗੁਰੂ ਸਾਨੂੰ ਆਪਣੇ ਦਰੋਂ ਕਰੋ, ਸ਼ਬਦ ਦੀ ਦਾਤ, ਨਾਮ ਦੀ ਦਾਤ, ਭਾਵਨਾ ਦੀ ਦਾਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਨਾ, ਸਭ ਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਕਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ,
ਕਹਿ ਨਾਨਕ
ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ, ਘਰ ਸੁਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈਸ ਕਹੋਵਾ, ਤਿਤ ਕਰ ਅਨਹਦ ਵਾਜੇ, ਅਨਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵੇ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।